ਰੂਪ ਸਰੋਵਰ ਵਿੱਚ ਇਸ਼ਨਾਨ ਕਰਨ ਦੇ ਲਈ ਬੜੀ ਸ਼ਰਧਾ ਭਾਵਨਾ ਦੇ ਸੰਯੋਗ ਤੇ ਇਕੱਤਰ ਹੋਏ ਹੋ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜੁਗੋ ਜੁਗ ਅਟਲ ਚਵਰ ਸ਼ਬਦ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਸਮੁੱਚੀ ਮਾਨਵਤਾ ਨੂੰ ਸੁੰਦਰ ਦਰਸ਼ਨ ਦੀਦਾਰ ਬਖਸ਼ੇ ਹਨ, ਉੱਥੇ ਸਮੁੱਚੀ ਕਾਇਨਾਤ ਦੀ ਕਲਿਆਣ ਅਰਥੇ ਸਾਂਝੇ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਨਾਲ ਹੀ ਸੰਕ੍ਰਾਂਤ ਦਾ ਸ਼ੁਭ ਦਿਹਾੜਾ ਹੋਣ ਕਰਕੇ ਭਾਦਰੋਂ ਦੇ ਮਹੀਨੇ ਦਾ ਫਲਾ ਦੇਸ਼ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਬਾਰਾਂ ਮਾਹਾਂ ਜੋ ਮਾਝ ਰਾਗ ਦੇ ਅੰਦਰ ਅੰਕਿਤ ਹੈ ਉਹ ਵੀ ਸਤਿਗੁਰੂ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਸਾਨੂੰ ਬਖਸ਼ਿਆ ਹੈ। ਸ੍ਰੀ ਮੁੱਖ ਵਾਕ ਸਾਹਿਬ ਜੀ ਦੀ ਕਥਾ ਵਿਚਾਰ ਆਪਾਂ ਸਾਰੀਆਂ ਸੰਗਤਾਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਤਰ ਹੋ ਕਰਕੇ ਪਿਆਰ ਸਤਿਕਾਰ ਦੇ ਨਾਲ ਸ਼੍ਰਵਣ ਕਰਦੇ ਹਾਂ। ਸੋ ਆਓ ਅੱਜ ਦਾ ਜੋ ਪਾਵਨ ਸ੍ਰੀ ਮੁੱਖ ਵਾਕ ਸਤਿਗੁਰੂ ਪਾਤਸ਼ਾਹ ਸਾਨੂੰ ਬਖਸ਼ਿਸ਼ ਕਰ ਰਹੇ ਨੇ ਕੁਝ ਸਮੇਂ ਵਾਸਤੇ ਮਨ ਵਿਰਤੀਆਂ ਨੂੰ ਇਕਾਗਰ ਕਰਦੇ ਹੋਏ ਪਿਆਰ ਸਤਿਕਾਰ ਦੇ ਨਾਲ ਸ਼੍ਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਪਹਿਲਾ।
ਤਨਾ ਸ੍ਰੀ ਰਾਗਣੀ ਦੇ ਅੰਦਰ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਅੱਜ ਦਾ ਪਰਮ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕਰਦੇ ਹਨ। ਅੱਜ ਦਾ ਸ੍ਰੀ ਮੁੱਖ ਵਾਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਵੀਨ ਸਵਰੂਪਾਂ ਦੇ ਉੱਪਰ 662 ਅੰਗ ਦੇ ਉੱਪਰ ਸਭਾਈਮਾਨ ਹੈ। ਇਹ ਪਰਮ ਪਵਿੱਤਰ ਉਪਦੇਸ਼ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਆਪਣੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤਾ ਹੈ।
ਆਇਆ ਕਾਗਦ ਮਨ ਪਰਵਾਣਾ।
ਸਤਿਗੁਰੂ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਵਿੱਚ ਅਸੀਂ ਬਚਨ ਪੜ੍ਹਦੇ ਹਾਂ ਪ੍ਰਥਾਏ ਸਾਖੀ ਮਹਾਂਪੁਰਖ ਬੋਲ ਦੇ ਸਾਂਝੇ ਸਗਲ ਜਹਾਨ। ਮਹਾਂਪੁਰਖ ਪਰਮੇਸ਼ਰ ਦਾ ਸਵਰੂਪ ਮੇਰੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਜੋ ਵੀ ਰਸਨਾ ਤੋਂ ਉਪਦੇਸ਼ ਉਚਾਰਨ ਕਰਦੇ ਉਹ ਕਿਸੇ ਦੀ ਪ੍ਰਥਾਈ ਉਚਾਰਨ ਕਰਦੇ ਨੇ। ਜਿਸ ਨੂੰ ਉਥਾਨਕਾ ਕਿਹਾ ਜਾਂਦਾ ਗੁਰਬਾਣੀ ਦੀਆਂ ਇੱਕ ਓਅੰਕਾਰ ਤੋਂ ਲੈ ਕੇ 18:10-20 ਤੱਕ ਸਾਰੇ ਸ਼ਬਦਾਂ ਦੀਆਂ ਸਾਰੇ ਸਲੋਕਾਂ ਦੀਆਂ ਮਹੱਲੀਆਂ ਪੌੜੀਆਂ ਦੀਆਂ ਉਥਾਨਕਾਵਾਂ ਹਨ। ਕਿਸ ਦੀ ਪ੍ਰਥਾਈ ਸਤਿਗੁਰੂ ਪਾਤਸ਼ਾਹ ਨੇ ਇਹ ਸ਼ਬਦ ਉਚਾਰਨ ਕੀਤਾ, ਸ਼ਬਦ ਉਚਾਰਨ ਕਰਨ ਦੀ ਲੋੜ ਕਿਉਂ ਪਈ, ਕਿਹੜੀ ਧਰਤੀ ਤੇ ਸਤਿਗੁਰੂ ਪਾਤਸ਼ਾਹ ਨੇ ਇਹ ਸ਼ਬਦ ਉਚਾਰਿਆ ਹੈ, ਇਸ ਨੂੰ ਸਾਧ ਸੰਗਤ ਦੀ ਉਥਾਨਕਾ ਕਹਿੰਦੇ ਨੇ। ਇਹ ਅੱਜ ਦਾ ਪਰਮ ਪਵਿੱਤਰ ਉਪਦੇਸ਼ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਕੋਲ ਤਿੰਨ ਪੁਰਸ਼ ਆਏ ਹਨ। ਇੱਕ ਜਿਹੜਾ ਉਹਨਾਂ ਦੇ ਵਿੱਚੋਂ ਇਸਲਾਮ ਧਰਮ ਦਾ, ਦੂਸਰਾ ਜਿਹੜਾ ਯੋਗ ਮਤ ਦਾ, ਤੇ ਤੀਸਰਾ ਹਿੰਦੂ ਮਤ ਦਾ ਬ੍ਰਾਹਮਣ ਜਿਹੜਾ ਮਤ ਹੈ ਉਸ ਦਾ। ਇਹ ਤਿੰਨੇ ਪੁਰਖ ਆ ਕੇ ਸਤਿਗੁਰਾਂ ਕੋਲ ਬੈਠੇ ਨੇ। ਝਗੜਾ ਕੀਤਾ ਆਪਸ ਵਿੱਚ ਤਿੰਨਾਂ ਨੇ ਕਿ ਮੇਰਾ ਧਰਮ ਵੱਡਾ ਹੈ, ਦੂਸਰਾ ਕਹਿੰਦਾ ਮੇਰਾ ਧਰਮ ਸਨਾਤਨ ਹੈ, ਤੀਸਰਾ ਕਹਿੰਦਾ ਮੇਰਾ ਧਰਮ ਬੜਾ ਪੁਰਾਤਨ ਹੈ। ਇਹੀ ਝਗੜਾ ਪਿੱਛੇ ਚੱਲਦਾ ਸੀ, ਇਹੀ ਅੱਜ ਆਪੋ ਆਪਣੇ ਧਰਮਾਂ ਨੂੰ ਵੱਡਿਆਂ ਬਣਾਉਣ ਵਾਸਤੇ ਲੋਕਾਂ ਦੇ ਵਿੱਚ ਜਿਹੜੀਆਂ ਸਿਆਸਤਾਂ ਖੇਡੀਆਂ ਜਾਂਦੀਆਂ ਨੇ। ਸਾਧ ਸੰਗਤ ਜੀ, ਗੁਰੂ ਨਾਨਕ ਸਾਹਿਬ ਜੀ ਦੇ ਕੋਲ ਇਹ ਤਿੰਨ ਪੁਰਸ਼ ਆ ਕੇ ਬੈਠੇ ਨੇ। ਤਿੰਨਾਂ ਨੇ ਕਿਹਾ ਇਸਲਾਮ ਧਰਮ ਵਾਲਾ ਕਹਿੰਦਾ ਗੁਰੂ ਨਾਨਕ ਸਾਹਿਬ ਮਹਾਰਾਜ, ਸਾਡਾ ਧਰਮ ਬੜਾ ਪੁਰਾਤਨ ਹੈ, ਸਾਡੇ ਧਰਮ ਦਾ ਪ੍ਰਚਾਰ ਤੁਸੀਂ ਕਰੋ। ਬ੍ਰਾਹਮਣ ਕਹਿੰਦਾ ਸਾਡਾ ਧਰਮ ਬੜਾ ਸਨਾਤਨ ਹੈ ਤੇ ਸਾਡੇ ਧਰਮ ਦਾ ਪ੍ਰਚਾਰਕ ਬਣ ਜਾਵੋ। ਜਿਹੜਾ ਯੋਗੀ ਹੈ ਉਹ ਕਹਿਣ ਲੱਗਿਆ ਕਿ ਸਾਡਾ ਯੋਗ ਮਤ ਬੜੇ ਚਿਰ ਤੋਂ ਚੱਲਿਆ ਹੋਇਆ, ਤੁਸੀਂ ਯੋਗ ਮਤ ਦਾ ਪ੍ਰਚਾਰ ਕਰੋ। ਤਿੰਨਾਂ ਦੇ ਬਚਨ ਸੁਣ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਫਿਰ ਤਿੰਨਾਂ ਨੂੰ ਉੱਥੇ ਸਿੱਖਿਆ ਦੇ ਕਰਕੇ ਸਾਨੂੰ ਸਰਬ ਜੀਆਂ ਨੂੰ ਇਹ ਸਾਂਝਾ ਉਪਦੇਸ਼ ਸ੍ਰੀ ਮੁੱਖ ਵਾਕ ਦੇ ਦੁਆਰਾ ਬਖਸ਼ਿਆ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਿੱਖਿਆ ਦਿੰਦੇ ਨੇ ਕਾਇਆ ਕਾਗਦ ਮਨ ਪਰਵਾਣਾ। ਸਤਿਗੁਰੂ ਪਾਤਸ਼ਾਹ ਕਹਿੰਦੇ ਐ ਜੀਵ, ਇਹ ਜਿਹੜੀ ਕਾਇਆ ਤੈਨੂੰ ਪਰਮਾਤਮਾ ਨੇ ਦੇਹੀ ਦਿੱਤੀ ਹੈ, ਸਰੀਰ ਦਿੱਤਾ ਪਰਮਾਤਮਾ ਨੇ, ਇਹ ਤਾਂ ਕਾਗਜ਼ ਵਰਗਾ ਹੈ। ਕਾਗਜ਼ ਦੇ ਉੱਪਰ ਪਾਣੀ ਦੀ ਬੂੰਦ ਪੈ ਜਾਵੇ, ਉਸੇ ਵੇਲੇ ਕਾਗਜ਼ ਦੀ ਜਿਹੜੀ ਬੁਨਿਆਦ ਖਤਮ ਹੋ ਜਾਂਦੀ, ਗਲ ਜਾਂਦਾ, ਉੱਥੋਂ ਹੀ ਜਿਹੜਾ ਕਾਗਜ਼ ਹੈ ਖਤਮ ਹੋਣਾ ਸ਼ੁਰੂ ਹੋ ਜਾਂਦਾ। ਤੇ ਪਰੰਤੂ ਜਿਹੜਾ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਸਰੀਰ ਪਰਮਾਤਮਾ ਨੇ ਦਿੱਤਾ ਹੈ, ਇਹ ਵੀ ਕਾਗਜ਼ ਦੀ ਨਿਆਈ ਹੈ। ਇਸ ਉੱਪਰ ਪਤਾ ਨਹੀਂ ਕਦੋਂ ਕੋਈ ਕੋਹੜ ਕੈਂਸਰ ਵਰਗਾ ਬਹੁਤ ਵੱਡਾ ਰੋਗ ਰੂਪੀ ਆ ਕੇ ਪਾਣੀ ਪੈ ਜਾਣਾ ਤੇ ਖਿੰਦੇ ਵਿੱਚ ਹੀ ਇਹ ਕਾਇਆ ਤੇਰੀ ਦੇਹੀ ਕਾਗਜ਼ ਵਰਗੀ ਇਹ ਗਲ ਜਾਣੀ, ਖਤਮ ਹੋ ਜਾਣੀ ਹੈ। ਜਾਂ ਪਰਮੇਸ਼ੁਰ ਵਾਹਿਗੁਰੂ ਦਾ ਜਦੋਂ ਸਦੜਾ ਆ ਜਾਂਦਾ ਤੇ ਕਾਲ ਰੂਪੀ ਬਾਰਿਸ਼ ਪੈ ਜਾਂਦੀ, ਕਾਲ ਦਾ ਮੀਂਹ ਪੈਂਦਾ, ਫਿਰ ਇੱਕ ਖਿੰਨ ਵੀ ਨਹੀਂ ਲੱਗਦਾ ਇਸ ਦੇਹੀ ਨੂੰ ਛੱਡਣ ਲੱਗਿਆਂ। ਤੇ ਨਾਲ ਸਤਿਗੁਰਾਂ ਨੇ ਸਿੱਖਿਆ ਦਿੱਤੀ ਕਿ ਮਨ ਪਰਵਾਣਾ, ਸਾਡਾ ਜਿਹੜਾ ਮਨ ਹੈ ਅੰਤਸ਼ ਕਰਨ ਦੀ ਬਿਰਤੀ, ਮਨ ਚਾਰ ਬਿਰਤੀਆਂ ਅੰਤਸ਼ ਕਰਨ ਦੀਆਂ ਮੰਨੀਆਂ ਨੇ, ਮਨ ਬੁੱਧ ਚਿੱਤ ਤੇ ਹੰਕਾਰ। ਜਿਹੜਾ ਇਹ ਮਨ ਹੈ ਇਸ ਨੂੰ ਦੇਹੀ ਨੂੰ ਸਰੀਰ ਨੂੰ ਪਾਇਆ ਨੂੰ ਪਰਵਾਣਾ ਪਰਵਾਨ ਰੂਪ ਕਰਕੇ ਮੰਨ ਲਿਆ ਵੀ ਇਹ ਸਦਾ ਮੇਰੀ ਦੇਹੀ ਰਹੇਗੀ, ਮੈਂ ਨਾ ਮਰੂੰ, ਮਰਦੇ ਸੰਸਾਰਾ। ਇਹੀ ਬੰਦਾ ਕਹਿੰਦਾ ਵੀ ਮੈਂ ਖਤਮ ਨਹੀਂ ਹੋਣਾ, ਮੈਂ ਸਦਾ ਵਾਸਤੇ ਰਹਾਂਗਾ, ਲੰਬੀ ਉਮਰ ਮੈਂ ਆਪਣੀ ਭੋਗਣੀ ਕਰਾਂਗਾ। ਮਨ ਨੇ ਇਸ ਦੇਹੀ ਨੂੰ ਪ੍ਰਵਾਨ ਮੀਤ ਜਿਹੜੀ ਸਦਾ ਰਹਿਣ ਵਾਲੀ ਕਰਕੇ ਮੰਨ ਲਿਆ ਹੈ, ਪਰੰਤੂ ਸਤਿਗੁਰੂ ਕਹਿੰਦੇ ਤੇਰੀ ਕਾਇਆ ਜਿਹੜੀ ਦੇਹੀ ਇਹ ਕਾਗਜ਼ ਦੀ ਵਾਂਗ ਨਿਕੰਮੀ ਹੈ, ਕਾਲ ਦਾ ਜਿਸ ਵੇਲੇ ਆ ਕੇ ਮੀਂਹ ਪੈ ਜਾਣਾ, ਰੋਗਾਂ ਦੀ ਜਿਹੜੀ ਬਾਰਿਸ਼ ਆ ਕਰਕੇ ਪਵੇਗੀ, ਕੋਈ ਭਾਰੀ ਰੋਗ ਲੱਗ ਗਿਆ, ਉਸੇ ਵੇਲੇ ਤੇਰੀ ਦੇਹੀ ਨੇ ਖਤਮ ਹੋ ਜਾਣਾ, ਨਾਸ ਹੋ ਜਾਣਾ ਹੈ। ਜੈਸੀ ਕਲਮ ਬੁੜੀ ਹੈ ਮਸਤਕ, ਤੈਸੀ ਜੀਅੜੇ ਪਾਸ। ਕਿੰਨੇ ਸਵਾਸ ਬੰਦੇ ਨੇ ਭੋਗਣੇ ਨੇ, ਕਿੰਨੇ ਸਾਲ, ਕਿੰਨੇ ਮਹੀਨੇ, ਕਿੰਨੇ ਦਿਨ, ਕਿੰਨੇ ਪਲ, ਕਿੰਨੀਆਂ ਘੜੀਆਂ ਇਸ ਦੇਹੀ ਵਿੱਚ ਮਨੁੱਖ ਨੇ ਰਹਿਣਾ ਹੈ। ਮਨ ਘਾਲੇ ਸਭ ਦਿਵਸ ਸਾਸ, ਮੈਂ ਵਧਣ ਘਟਣ ਤਿਲਸਾਰ। ਸਵਾਸ ਵੀ ਗਿਣ ਕੇ ਪਾਏ ਨੇ, ਉਮਰਾਂ ਵੀ ਤੈਨੂੰ ਗਿਣ ਮਨ ਕੇ ਪਰਮਾਤਮਾ ਵਾਹਿਗੁਰੂ ਨੇ ਦਿੱਤੀ, ਇਹ ਲੇਖ ਤੇਰੇ ਮੱਥੇ ਦੇ ਉੱਤੇ ਲਿਖੇ ਗਏ ਨੇ। ਨਾ ਪੜ੍ਹੇ ਅਿਆਣਾ, ਇਹ ਬੰਦਾ ਜਿਹੜਾ ਜੀਵ ਅਿਆਣਾ ਅਗਿਆਨੀ ਹੈ, ਬੇਸਮਝ ਹੋਣ ਕਰਕੇ ਮੱਥੇ ਦੇ ਲੇਖਾਂ ਨੂੰ ਪੜ੍ਹ ਨਹੀਂ ਸਕਦਾ। ਕੋਈ ਕਮਾਈ ਵਾਲਾ ਨਾਮ ਦਾ ਅਭਿਆਸੀ ਗੁਰੂ ਪਿਆਰਾ, ਉਹ ਤੇ ਆਪਣੇ ਵੀ ਦੱਸ ਦਿੰਦਾ ਤੇ ਦੂਸਰੇ ਦੇ ਵੀ ਮੱਥਾ ਪੜ੍ਹ ਕੇ ਦੱਸ ਦਿੰਦਾ। ਤੇ ਸਾਡੇ ਕੋਲ ਨਾ ਕੋਈ ਕਮਾਈ ਹੈ, ਨਾ ਜਾਪ ਹੈ, ਨਾ ਤਪ ਹੈ, ਨਾ ਸਿਮਰਨ ਹੈ, ਨਾ ਸੇਵਾ ਹੈ ਜ਼ਿੰਦਗੀ ਵਿੱਚ। ਸੁਭ ਗੁਣਾਂ ਤੇ ਸੱਖਣਾ ਜੀਵਨ ਹੋਣ ਕਰਕੇ ਆਪਣੇ ਲੇਖਾਂ ਨੂੰ ਬੰਦਾ ਪੜ੍ਹ ਨਹੀਂ ਸਕਦਾ। ਦੂਸਰੇ ਨੇ ਪੜ੍ਹ ਕੇ ਦੱਸ ਦੇਣੀ ਇਹ ਤੇ ਬਹੁਤ ਵੱਡੀ ਗੱਲ ਹੈ। ਕਈ ਵਾਰੀ ਨਾਮ ਰਸੇ ਗੁਰਮੁਖ ਪਿਆਰਿਆਂ ਦੇ ਜਦੋਂ ਅੰਤਮ ਸੰਸਕਾਰ ਹੁੰਦੇ ਹਨ ਉਹਨਾਂ ਦੀ ਖੋਪੜੀ ਦੇ ਉੱਤੇ ਉਹ ਉਤਰੀ ਹੋਈ ਭਾਸ਼ਾ ਪਰਮਾਤਮਾ ਦੀ ਲਿਖੀ ਹੋਈ ਦੇਖੀ ਜਾਂਦੀ ਹੈ ਤੇ ਪਰੰਤੂ ਉਹਨੂੰ ਪੜ੍ਹਨਾ ਕੌਣ ਜਾਣਦਾ? ਪਰਮਾਤਮਾ ਵਾਹਿਗੁਰੂ ਦੀ ਲਿਖਤ ਨੂੰ ਪਰਮੇਸ਼ਵਰ ਜਾਣਦਾ ਜਾਂ ਉਹਦਾ ਰੱਬ ਦਾ ਪਿਆਰਾ ਜਾਣਦਾ ਜਿਹੜਾ ਉਹਨੂੰ ਅਰਪਣ ਹੋ ਗਿਆ? ਹਰ ਕਿਸੇ ਦੇ ਮੱਥੇ ਦੇ ਉੱਤੇ ਲੇਖ ਪਰਮਾਤਮਾ ਨੇ ਲਿਖ ਕੇ ਪਾਏ ਹੋਏ ਨੇ, ਪਰੰਤੂ ਅਣਜਾਣਾ ਅਗਿਆਨੀ ਬੇਸਮਝ ਜੀਵ ਇਹਨਾਂ ਨੂੰ ਪੜ੍ਹਨਾ ਨਹੀਂ ਜਾਣਦਾ ਹੈ।
ਜਹਿ ਘੜੀ ਹੈ ਤੇਰੇ ਲੇਖ।
ਬੜਾ ਸੁੰਦਰ ਪ੍ਰਮਾਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਖਸ਼ਿਆ ਹੈ। ਜਿਵੇਂ ਕਿਸੇ ਰਾਜੇ ਨੂੰ ਜਿਹੜੀ ਦਰਗਾਹ ਕੋਈ ਦਰਬਾਰ ਲੱਗਿਆ ਹੋਵੇ ਬਾਦਸ਼ਾਹ ਦਾ, ਉਸਦੇ ਦਰਗਹ ਦਰਬਾਰ ਦੇ ਵਿੱਚ ਤਿੰਨ ਤਰ੍ਹਾਂ ਦੇ ਸਿੱਕੇ ਜਿਹੜੇ ਘੜੇ ਜਾਂਦੇ ਨੇ। ਇੱਕ ਤੇ ਜਿਹਦੇ ਵਿੱਚ ਸੋਨਾ ਪਾਇਆ ਜਾਵੇ ਉਹਨੂੰ ਮੋਹਰ ਕਹਿ ਦਿੰਦੇ, ਜਿਹਦੇ ਵਿੱਚ ਚਾਂਦੀ ਹੋਵੇ ਤੇ ਉਹ ਸਿੱਕਾ ਹੈ, ਜਿਸ ਦੇ ਅੰਦਰ ਤਾਂਬਾ ਹੋਵੇ ਤੇ ਉਹਨੂੰ ਸਾਧ ਸੰਗਤ ਪੈਸਾ ਕਹਿੰਦੇ ਨੇ। ਇਹ ਤਿੰਨ ਪ੍ਰਕਾਰ ਦੇ ਲੇਖ ਗਿਣਤੀ ਦੇ ਜਿਹੜੇ ਸਿੱਕੇ ਮੋਹਰਾਂ ਤੇ ਪੈਸੇ ਦਰਬਾਰ ਦੇ ਅੰਦਰ ਘੜੇ ਜਾਂਦੇ ਬਣਾਏ ਜਾਂਦੇ ਹਨ। ਹੱਥ ਦੇ ਵਿੱਚ ਲੈ ਕੇ ਕੋਈ ਮੋਹਰ ਵੇਖੇਗਾ ਉਹਦੇ ਵਿੱਚ ਸੋਨਾ ਨਾ ਹੋਵੇ, ਉੱਪਰ ਸ਼ਬਦ ਮੋਹਰ ਵਾਲੀ ਵੇਖੇ ਹੋਣ, ਚਾਂਦੀ ਦਾ ਸਿੱਕਾ ਲੈ ਕਰਕੇ ਚਾਂਦੀ ਨਾ ਹੋਵੇ, ਅੱਖਰ ਜਿਹੜੇ ਸਿੱਕੇ ਵਾਲੇ ਲਿਖੇ ਹੋਣ ਹੱਥ ਵਿੱਚ ਲੈ ਲਵੇ, ਪੈਸੇ ਦੇ ਅੰਦਰ ਤਾਂਬੇ ਦੀ ਅੰਸ਼ ਨਾ ਹੋਵੇ ਤੇ ਅੱਖਰ ਜਿਹੜੇ ਪੈਸੇ ਵਾਲੇ ਉੱਤਰੇ ਹੋਣ, ਫਿਰ ਉਹ ਪਾਰਖੂ ਬੰਦਾ ਵੇਖ ਕਰਕੇ ਕਹਿ ਦਿੰਦਾ ਭਾਈ ਇਹ ਤੇ ਜਿਹੜਾ ਖੋਟਾ ਪੈਸਾ ਹੈ ਖੋਟਾ ਐਸਾ ਸਿੱਕਾ ਹੈ। ਕਾਮ ਨਾ ਆਵੇ ਤੇ ਕਿਸੇ ਵੀ ਫਿਰ ਕੰਮ ਨਹੀਂ ਆਵੇਗਾ। ਪਾਰਖੂ ਬੰਦਾ ਜਦੋਂ ਹੱਥ ਵਿੱਚ ਪਕੜ ਕਰਕੇ ਮੋਹਰਾਂ ਜਾਂ ਸਿੱਕੇ ਆਦਿਕ ਪੈਸੇ ਨੂੰ ਵੇਖਦਾ ਖੋਟਾ ਜਾਣ ਕੇ ਕਹਿ ਦਿੰਦਾ ਇਹ ਕਿਸੇ ਕੰਮ ਨਹੀਂ ਆਵੇਗਾ। ਮਹਾਰਾਜ ਜੀ ਕਹਿੰਦੇ ਜੇ ਸਿੱਕਾ ਬਣਿਆ ਹੋਵੇ ਚੰਗੀ ਤਰ੍ਹਾਂ ਉਹ ਸਿੱਕੇ ਦੇ ਅੰਦਰ ਪੂਰੀ ਰੁਪਾ ਚਾਂਦੀ ਵੀ ਭਰੀ ਹੋਵੇ।
ਖਰਾ ਆਖੇ ਸਭ ਕੋਈ,
ਫਿਰ ਉਸ ਖਰਾ ਚੰਗਾ ਜਿਹੜਾ ਸਿੱਕਾ ਬਣਿਆ ਉਹਨੂੰ ਹਰ ਕੋਈ ਖਰਾ ਚੰਗਾ ਹੀ ਕਹਿੰਦਾ ਹੈ। ਮੋਹਰ ਦੇ ਅੰਦਰ ਪੂਰਾ ਸੋਨਾ ਭਰਿਆ ਹੋਵੇ ਮੋਹਰ ਨੂੰ ਵੀ ਚੰਗੀ ਕਹਿਣਗੇ, ਪੈਸੇ ਅੰਦਰ ਤਾਂਬਾ ਭਰਿਆ ਹੋਵੇ ਤੇ ਪੈਸੇ ਨੂੰ ਵੀ ਚੰਗਾ ਕਹਿਣਗੇ ਜਿਹੜੇ ਪਾਰਖੂ ਲੋਕ ਨੇ। ਇਹ ਤਾਂ ਬਾਹਰੀ ਪ੍ਰਮਾਣ ਸਤਿਗੁਰੂ ਜੀ ਨੇ ਦਿੱਤਾ। ਇਸੇ ਪ੍ਰਕਾਰ ਦਰਗ ਘੜੀਏ ਤੀਨੀ ਲੇਖ, ਦਰਗ ਜਿਹੜੇ ਪਰਮਾਤਮਾ ਵਾਹਿਗੁਰੂ ਦੀ ਦਰਗਾਹ ਹੈ ਉਸ ਦੇ ਵਿੱਚੋਂ ਤਿੰਨ ਪ੍ਰਕਾਰ ਦੇ ਲੇਖ ਗਿਣਤੀ ਦੇ ਜੀਵ ਜੀਵਾਂ ਦੀ ਘਾੜਤ ਘੜ ਕਰਕੇ ਪਰਮਾਤਮਾ ਨੇ ਮਾਤ ਲੋਕ ਵਿੱਚ ਭੇਜਿਆ ਹੈ। ਤਿੰਨ ਤਰ੍ਹਾਂ ਦੇ ਕਿਹੜੇ ਜੀਵ ਨੇ? ਇੱਕ ਤਾਂ ਸਾਧ ਸੰਗਤ ਜੀ ਰਾਜਸੀ ਲੋਕ ਨੇ, ਇੱਕ ਤਾਮਸੀ ਲੋਕ ਨੇ, ਇੱਕ ਸ਼ਾਂਤਕੀ ਲੋਕ ਹਨ। ਜਿਹੜੇ ਸ਼ਾਂਤਕੀਆਂ ਦਾ ਇਸ ਪ੍ਰਕਾਰ ਦੇ ਨਾਲ ਜੀਵਨ ਹੈ ਉਹ ਤਾਂ ਹੁੰਦਾ ਸੋਨੇ ਦੀਆਂ ਮੋਹਰਾਂ ਵਰਗਾ। ਜਿਹੜੇ ਸਤੋਗੁਣੀ ਵਿਰਤੀ ਵਾਲੇ ਨੇ, ਭਜਨ ਸਿਮਰਨ ਬੰਦਗੀ ਕਰਨ ਵਾਲੇ, ਉਹਨਾਂ ਦੀ ਕਦਰ ਸੋਨੇ ਦੀਆਂ ਮੋਹਰਾਂ ਵਾਂਗ ਪੈਂਦੀ ਹੈ। ਜਿਹੜੇ ਦੂਸਰੇ ਨੰਬਰ ਤੇ ਰਾਜਸੀ ਲੋਕ ਹੋਇਆ ਕਰਦੇ, ਰਾਜ ਭਾਗ ਦੇ ਸੁਪਨੇ ਲੈਣ ਵਾਲੇ, ਇਹਨਾਂ ਦਾ ਜੀਵਨ ਜਿਹੜਾ ਚਾਂਦੀ ਦੇ ਪੈਰ ਵਾਹਿਗੁਰੂ ਚਾਂਦੀ ਦੇ ਸਿੱਕਿਆਂ ਵਰਗਾ ਹੁੰਦਾ, ਚਾਂਦੀ ਵਰਗੀ ਇਹਨਾਂ ਦੀ ਕਦਰ ਹੈ। ਤੀਸਰੇ ਲੋਕ ਜਿਹੜੇ ਤਾਮਸੀ ਤਮੋ ਗੁਣੀ ਵਿਰਤੀ ਵਾਲੇ, ਕਿਸੇ ਦਾ ਕਤਲੇਆਮ ਕਰਨ ਵਾਲੇ, ਲੜਾਈ ਝਗੜੇ ਕਰਨ ਵਾਲੇ, ਤਮੋ ਗੁਣੀ ਵਿਰਤੀ ਜਿਹਨਾਂ ਦੇ ਅੰਦਰ ਪ੍ਰਧਾਨ ਹੈ, ਉਹਨਾਂ ਦਾ ਜੀਵਨ ਜਿਹੜਾ ਸਾਧ ਸੰਗਤ ਤਾਂਬੇ ਵਰਗਾ ਮੰਨਿਆ ਜਾਂਦਾ। ਇਹਨਾਂ ਵਿੱਚੋਂ ਉੱਤਮ ਮਾਧਮ ਤੇ ਕਨਿਸ਼ਟ ਤਿੰਨ ਤਰ੍ਹਾਂ ਦੇ ਸੁਭਾਅ ਵੀ ਪਾਏ ਜਾਂਦੇ ਨੇ। ਸ਼ਾਂਤਕੀ ਜਿਹੜਾ ਉੱਤਮ ਹੈ, ਰਾਜਸੀ ਮਾਧਮ ਹੈ ਤੇ ਤਾਮਸੀ ਜਿਹੜਾ ਕਨਿਸ਼ਟ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਹ ਤਿੰਨ ਪ੍ਰਕਾਰ ਦੇ ਜੀਵ ਗਿਣਤੀ ਦੇ ਵਿੱਚ ਪਰਮਾਤਮਾ ਨੇ ਇਹਨਾਂ ਦੀ ਭਾੜਤ ਘੜਨਾ ਕੀਤੀ ਹੈ। ਮਹਾਰਾਜ ਜੀ ਕਹਿੰਦੇ ਜੇਕਰ ਇਹਨਾਂ ਦੇ ਜੀਵਨ ਦੇ ਵਿੱਚ ਤੇ ਕੋਈ ਪਰਮਾਤਮਾ ਵਾਹਿਗੁਰੂ ਦੀ ਭਗਤੀ ਨਹੀਂ ਹੈ, ਗਿਣਤੀ ਵੀ ਸਤਿਗੁਰੂ ਬਣ ਕੇ ਭਗਤੀ ਤੋਂ ਸੱਖਣਾ ਹੈ, ਤਾਂ ਉਹਦਾ ਵੀ ਜਿਹੜਾ ਜੀਵਨ ਹੈ ਦੇਖਣ ਵਾਲਾ ਪਾਰਖੂ ਬ੍ਰਹਮ ਗਿਆਨੀ ਤਪ ਵੀਤਾ ਕਹਿ ਦਿੰਦਾ ਇਹਦਾ ਜੀਵਨ ਖੋਟਾ ਨਿਕੰਮਾ ਹੈ, ਇਹ ਕਿਸੇ ਕੰਮ ਨਹੀਂ ਆਵੇਗਾ। ਭਗਤੀ ਤੋਂ ਬਿਨਾਂ ਕਾਹਦਾ ਜੀਵਨ ਹੈ, ਸਿਮਰਨ ਤੋਂ ਬਿਨਾਂ ਕਾਹਦਾ ਮਨੁੱਖ ਦਾ ਜਿਹੜਾ ਮਾਤ ਲੋਕ ਵਿੱਚ ਆਉਣਾ ਜੀਵਨ ਸਫਲਾ ਨਹੀਂ ਹੁੰਦਾ। ਇਸੇ ਪ੍ਰਕਾਰ ਜਿਹੜੇ ਦੂਸਰੇ ਲੋਕ ਹਨ ਉਹ ਚਾਂਦੀ ਦੇ ਸਿੱਕਿਆਂ ਵਰਗੇ ਹਨ, ਰਾਜਸੀ ਲੋਕ ਨੇ ਤੇ ਉਹਨਾਂ ਕੋਲ ਵੀ ਪਰਮਾਤਮਾ ਦੀ ਭਗਤੀ ਲਈ ਨਾਮ ਨੂੰ ਜਪਿਆ ਪਿਛਲੀਆਂ ਕਮਾਈਆਂ ਕਰਕੇ ਰਾਜ ਭਾਗ ਮਿਲ ਗਿਆ, ਤੇ ਜਿਹੜੇ ਮੰਗੇ ਨੇ ਕਮਾਈ ਹੈ ਤੇ ਪਾਪੂ ਸਾਧ ਸੰਗਤ ਵੀ ਰਾਜ ਤੇ ਰਾਜ ਤੋਂ ਅੱਗੇ ਨਰਕ ਦਾ ਦਰਵਾਜ਼ਾ ਖੁੱਲ ਜਾਂਦਾ। ਉਹਨਾਂ ਦਾ ਜੀਵਨ ਤਾਂ ਚੰਗਾ ਰਾਜਸੀ ਲੋਕਾਂ ਦਾ ਜੋ ਪਰਮਾਤਮਾ ਨਾਲ ਜੁੜੇ ਨੇ, ਬੰਦਗੀ ਕਰਦੇ ਤੇ ਲੋਕਾਂ ਦੀ ਸੇਵਾ ਕਰਦੇ ਨੇ। ਜੇਕਰ ਬੰਦਗੀ ਲਈ ਪਰਮਾਤਮਾ ਦਾ ਸਿਮਰਨ ਨਹੀਂ ਜ਼ਿੰਦਗੀ ਦੇ ਅੰਦਰ, ਉਹਨਾਂ ਦਾ ਜੀਵਨ ਵੀ ਪਾਰਖੂ ਤੱਤ ਵੀਤੇ ਕਹਿ ਦਿੰਦੇ ਭਾਈ ਖੋਟਾ ਨਿਕੰਮਾ ਹੈ, ਇਹਦਾ ਜੀਵਨ ਕਿਸੇ ਕੰਮ ਨਹੀਂ ਆਵੇਗਾ। ਤੀਸਰੇ ਜਿਹੜੇ ਨੇ ਤਮੋ ਗੁਣੀ ਵਿਅਕਤੀ ਵਾਲੇ, ਉਹ ਤਾਂਬੇ ਦੇ ਸਿੱਕਿਆਂ ਵਰਗਾ ਜੀਵਨ ਉਹਨਾਂ ਦਾ, ਜੇ ਭਗਤੀ ਨਹੀਂ ਉਹਨਾਂ ਦੇ ਕੋਲ ਤਾਂ ਉਹਨਾਂ ਦਾ ਜੀਵਨ ਵੀ ਨਿਕੰਮਾ ਹੈ। ਇਸ ਲਈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਪਰਮਾਤਮਾ ਦੇ ਨਾਮ ਤੋਂ ਬਿਨਾਂ, ਭਗਤੀ ਤੋਂ ਬਿਨਾਂ, ਸਿਮਰਨ ਤੋਂ ਬਿਨਾਂ ਤਿੰਨ ਪ੍ਰਕਾਰ ਦੇ ਜੀਵਾਂ ਦੇ ਜਿਹੜੇ ਜੀਵਨ ਖੋਟੇ ਮਾੜੇ ਕਹੇ ਜਾਂਦੇ ਨੇ, ਇਹ ਪਰਮਾਤਮਾ ਦੀ ਦਰਗਾਹ ਵਿੱਚ ਕਿਸੇ ਵੀ ਕੰਮ ਨਹੀਂ ਆਉਣਗੇ ਜਾ ਕਰਕੇ। ਨਾਨਕ ਜੇ ਵਿੱਚ ਰੁਕਿਆ ਹੋਏ, ਸਤਿਗੁਰੂ ਪਾਤਸ਼ਾਹ ਕਹਿੰਦੇ ਚਾਹੇ ਸਤੋ ਗੁਣੀ ਵਿਅਕਤੀ ਹੈ, ਚਾਹੇ ਰਜੋ ਗੁਣੀ, ਚਾਹੇ ਤਮੋ ਗੁਣੀ ਹੈ, ਜੇਕਰ ਰੁਪਾ ਚਾਂਦੀ ਦੀ ਰਿਆਈ ਜ਼ਿੰਦਗੀ ਵਿੱਚ ਭਗਤੀ ਆ ਜਾਵੇ, ਪਰਮਾਤਮਾ ਵਾਹਿਗੁਰੂ ਦੀ ਆਰਾਧਨਾ ਆ ਜਾਵੇ, ਪਰਮੇਸ਼ਵਰ ਦਾ ਸਿਮਰਨ ਆ ਜਾਵੇ ਜ਼ਿੰਦਗੀ ਵਿੱਚ, ਖਰਾ ਖਰਾ ਆਖੇ ਸਭ ਕੋਲ, ਉਹ ਖਰਾ ਚੰਗੇ ਜੀਵਨਾਂ ਵਾਲੇ ਬਣ ਜਾਂਦੇ, ਫਿਰ ਸਾਰੇ ਕੋਈ ਉਹਨਾਂ ਨੂੰ ਖਰਾ ਚੰਗਾ ਹੀ ਕਹਿੰਦੇ ਨੇ। ਭਗਤੀ ਕਰਕੇ ਹੀ ਮਾਣ ਹੈ, ਸਤਿਕਾਰ ਹੈ, ਰਹਾਉ ਬਸਰਾਗ ਦੇ ਕੇ ਉਚਾਰਨ ਕਰਦੇ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਹੁਣ ਇਹਨਾਂ ਤਿੰਨਾਂ ਜੀਵਾਂ ਨੂੰ ਸਿੱਖਿਆ ਦਿੰਦੇ ਨੇ। ਜਿਹੜਾ ਇਸਲਾਮ ਧਰਮ ਦੇ ਵੱਲੋਂ ਕਾਜ਼ੀ ਬੈਠਾ ਹੈ ਫਤਵੀ ਸੁਣਾਉਣ ਵਾਲਾ, ਉਹਨੂੰ ਸਤਿਗੁਰੂ ਪਾਤਸ਼ਾਹ ਕਹਿੰਦੇ ਕਾਜ਼ੀ ਪੁਰਖਾ, ਤੁਹਾਡਾ ਸੁਭਾਅ ਕੀ ਬਣ ਚੁੱਕਿਆ? ਕੂੜ ਬੋਲ ਮਲ ਖਾਏ, ਤੁਸੀਂ ਕੂੜ ਝੂਠ ਬੋਲ ਕਰਕੇ ਇਸ ਲਈ ਮਲ ਜਿਹੜੀ ਐਸੀ ਮੈਲ ਹੀ ਖਾਂਦੇ ਹੋ। ਜਿਵੇਂ ਇੱਕ ਕਾਜ਼ੀ ਸੀ ਤੇ ਇੱਕ ਤੇਲੀ ਸੀ, ਤੇ ਕਾਜ਼ੀ ਤੇ ਤੇਲੀ ਇੱਕੋ ਖੂਹ ਦੇ ਉੱਤੇ ਆਪਣੇ ਬੈਲਾਂ ਨੂੰ ਪਾਣੀ ਪਿਲਾਉਣ ਵਾਸਤੇ ਜਾਂਦੇ ਸਨ। ਇੱਕ ਦਿਨ ਕਾਜ਼ੀ ਨੇ ਆਪਣੇ ਪੁੱਤਰ ਦੇ ਹੱਥ ਬੈਲ ਦਾ ਰੱਸਾ ਫੜਾ ਕਰਕੇ ਕਹਿ ਦਿੱਤਾ, ਪੁੱਤਰ ਤੂੰ ਇਸ ਬਲਦ ਨੂੰ ਪਾਣੀ ਪਿਲਾ ਲੈ। ਖੂਹ ਦੇ ਉੱਤੇ ਗਏ ਤੇ ਕਾਜ਼ੀ ਦਾ ਜਿਹੜਾ ਬੈਲ ਸੀ ਇਹ ਮਾੜਾ ਸੀ ਤੇ ਤੇਲੀ ਦਾ ਬਲਦ ਇਹ ਤਕੜਾ ਸੀ। ਉੱਥੇ ਦੋਵੇਂ ਜਿਹੜੇ ਬਲਦ ਆਪਸ ਵਿੱਚ ਭਿੜ ਪਏ ਤੇ ਤੇਲੀ ਦੇ ਬਲਦ ਨੇ ਕਾਜ਼ੀ ਦੇ ਬੈਲ ਦੀ ਲੱਤ ਤੋੜ ਦਿੱਤੀ। ਤੇਲੀ ਬੜਾ ਡਰ ਗਿਆ ਵੀ ਕਾਜ਼ੀ ਬੰਦਾ ਫਤਵਾ ਪਤਾ ਨਹੀਂ ਕੀ ਸੁਣਾਵੇਗਾ। ਉਹ ਉਸੇ ਵੇਲੇ ਦੌੜ ਕਰਕੇ ਕਾਜ਼ੀ ਦੇ ਜਾ ਕੇ ਪੈਰੀ ਡਿੱਗਿਆ, ਕਹਿਣ ਲੱਗਿਆ, ਜੇਕਰ ਦੋ ਪਸ਼ੂ ਬੇਜਵਾਨ ਲੜ ਪੈਣ, ਇੱਕ ਦੂਸਰੇ ਦਾ ਨੁਕਸਾਨ ਕਰ ਦੇਵੇ ਤੇ ਇਹਦੀ ਸਜ਼ਾ ਕੀ ਹੈ? ਕਾਜ਼ੀ ਕਹਿੰਦਾ ਕੋਈ ਸਜ਼ਾ ਨਹੀਂ, ਇਹ ਬੇਜਵਾਨ ਹਨ, ਪਸ਼ੂ ਕੁਝ ਵੀ ਕਰ ਸਕਦਾ ਹੈ, ਕੋਈ ਇਹਦੇ ਵਿੱਚ ਸਜ਼ਾ ਨਹੀਂ ਹੋਵੇਗੀ। ਤੇ ਤੇਲੀ ਆਪਣੇ ਘਰ ਵਿੱਚ ਆ ਗਿਆ ਤੇ ਜਦੋਂ ਕਾਜ਼ੀ ਦੇ ਪੁੱਤਰ ਨੇ ਜਾ ਕੇ ਬਾਪ ਨੂੰ ਦੱਸਿਆ, ਕਹਿੰਦਾ ਪਿਤਾ ਤੇਲੀ ਦੇ ਬੈਲ ਨੇ ਆਪਣੇ ਬੈਲ ਬਲਦ ਦੀ ਲੱਤ ਤੋੜ ਦਿੱਤੀ ਹੈ। ਉਸੇ ਵੇਲੇ ਜਿਹੜਾ ਸੀ ਕਾਜ਼ੀ ਕ੍ਰੋਧ ਵਿੱਚ ਆਇਆ, ਕਹਿਣ ਲੱਗਿਆ ਤੇਲੀ ਨੂੰ ਹੁਣੇ ਬੁਲਾ ਕੇ ਲਿਆ। ਜਦੋਂ ਤੇਲੀ ਆ ਗਿਆ ਤੇ ਕਹਿਣ ਲੱਗਿਆ, ਮੈਂ ਤੇ ਤੈਨੂੰ ਮੂੰਹ ਜਵਾਨੀ ਦੱਸਿਆ ਸੀ, ਜਿਹੜੀ ਲਾਲ ਕਤੇਬ ਕਿਤਾਬ ਹੈ ਕਾਨੂੰਨਾਂ ਵਾਲੀ ਉਹ ਤੈਨੂੰ ਪੜ੍ਹ ਕੇ ਦੱਸਦਾ। ਫਿਰ ਲਾਲ ਕਿਤਾਬ ਬਖਾਨੀ ਕਿਉਂ, ਤੇਲੀ ਬੈਲ ਕਢਾਇਆ ਕਿਉਂ, ਖਾਏ ਪਲਾਏ ਕੀਆ ਮਸਤੰਡ, ਬੈਲ ਕਾ ਬੈਲ 50 ਰੁਪਏ ਦੰਡ। ਤੂੰ ਇੰਨਾ ਤਗੜਾ ਕਿਉਂ ਕੀਤਾ ਆਪਣਾ ਬੈਲ, ਕਿਉਂ ਚੰਗੀਆਂ ਖੁਰਾਕਾਂ ਖਿਲਾਈਆਂ ਉਸਨੂੰ, ਇਹਦੀ ਸਜ਼ਾ ਬਲਦ ਦੇ ਬਲਦੇ ਬਲਦ ਦੇਣਾ ਪਵੇਗਾ ਤੇ 50 ਰੁਪਏ ਤੈਨੂੰ ਸਜ਼ਾ ਹੋਵੇਗੀ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਇਹੋ ਜਿਹੇ ਕਾਜ਼ੀਆਂ ਨੂੰ, ਜਿਹੜੇ ਝੂਠੇ ਫਤਵੇ ਸੁਣਾਉਣ ਵਾਲੇ, ਰਿਸ਼ਵਤਾਂ ਵੱਡੀਆਂ ਲੈ ਕਰਕੇ ਹੱਕ ਗਵਾਉਣ ਵਾਲਿਆਂ ਨੂੰ ਸਿੱਖਿਆ ਦਿੰਦੇ, ਚਾਹੇ ਉਹ ਕਾਜ਼ੀ ਤੇ ਚਾਹੇ ਅੱਜ ਦੇ ਮੌਜੂਦਾ ਕਾਜ਼ੀ ਨੇ। ਕਾਜ਼ੀ ਕੋਟ ਬੋਲ ਮਲ ਖਾਏ, ਸਤਿਗੁਰੂ ਪਾਤਸ਼ਾਹ ਕਹਿੰਦੇ ਕਾਜ਼ੀ ਪੁਰਖੋ, ਕਿਸੇ ਤੇ ਕੋਟ ਝੂਠ ਬੋਲ ਕਰਕੇ ਇਸ ਤਰ੍ਹਾਂ ਦੇ ਪਾਪਾਂ ਦੀ ਮਲ ਜਿਹੜੀ ਮੈਲ ਹੈ ਉਸ ਨੂੰ ਖਾਏ ਖਾਣਾ ਕਰਦੇ ਹੋ। ਸਾਡੇ ਹੱਕ ਦੀ ਗੁਰੂ ਨਾਨਕ ਸਾਹਿਬ ਨੇ ਗੱਲ ਕਰ ਦਿੱਤੀ। ਸਤਿਗੁਰੂ ਕਹਿੰਦੇ ਬ੍ਰਾਹਮਣ ਸਾਹਿਬ ਤੂੰ ਵੀ ਸੁਣ ਲੈ, ਬ੍ਰਾਹਮਣ ਨਾਵੇ ਜੀਆਂ ਘਾਏ। ਜਿਹੜੇ ਤੀਰਥ ਤੇ ਜਾ ਕੇ ਜਿਹੜੇ ਸਰੋਵਰ ਦੇ ਵਿੱਚ ਬ੍ਰਾਹਮਣ ਨਾਵੇ ਨਹਾਉਣਾ ਕਰਦਾ, ਇਸ਼ਨਾਨ ਕਰਦਾ, ਉਹਦੇ ਵਿੱਚ ਵੀ ਕੁੰਡੀਆਂ ਲਾ ਕੇ ਮੱਛੀਆਂ ਨੂੰ ਘਾਏ ਕਈ ਮਾਰਨਾ ਕਰਦਾ ਹੈ। ਉੱਥੇ ਮਛਲੀਆਂ ਫੜ ਕਰਕੇ ਆਪਣਾ ਭੋਜਨ ਬਣਾਈ ਜਾਂਦਾ, ਜੀਵਾਂ ਨੂੰ ਮਾਰੀ ਜਾਂਦਾ, ਤੇ ਨਾਲ ਕਹਿੰਦਾ ਨਹਾ ਕਰਕੇ ਮੈਂ ਸਾਰੇ ਜਿਹੜੇ ਪਾਪ ਲਾ ਲਏ ਨੇ। ਬ੍ਰਾਹਮਣ ਸਾਹਿਬ ਤੁਹਾਡਾ ਇਹ ਹਾਲ ਹੋ ਚੁੱਕਿਆ, ਨਾਲੇ ਨਹਾਈ ਜਾਂਦੇ, ਇਸ਼ਨਾਨ ਕਰੀ ਜਾਂਦੇ, ਨਾਲੇ ਜੀਵਾਂ ਨੂੰ ਘਾਏ ਤੁਸੀਂ ਮਾਰੀ ਜਾਂਦੇ ਹੋ।
ਯੁਗ ਤੋਂ ਨਾ ਜਾਣੇ ਅੰਧ,
ਤੀਸਰਾ ਜਿਹੜਾ ਯੋਗ ਮਤ ਵਾਲਾ ਯੋਗੀ ਬੈਠਾ, ਸਤਿਗੁਰੂ ਕਹਿੰਦੇ ਯੋਗੀ ਪੁਰਖਾ, ਯੋਗੀ ਉਹ ਨਹੀਂ ਹੁੰਦਾ ਜਿਹੜਾ ਕੰਨ ਪੜਾ ਕੇ ਮੁੰਦਰਾ ਪਾ ਲਵੇ ਜਾਂ ਸਿਰ ਤੇ ਜਟਾ ਹੋਣ, ਉਹ ਯੋਗੀ ਹੋਵੇਗਾ। ਸਰੀਰ ਤੇ ਵਿਭੂਤੀ ਸਵਾਹ ਮਲੀ ਹੋਵੇ ਯੋਗੀ ਹੋਵੇਗਾ, ਘਰ ਵਾਰ ਛੱਡ ਕੇ ਪਹਾੜਾਂ ਦੀਆਂ ਕੰਦਰਾਂ ਵਿੱਚ ਬੈਠ ਕੇ ਯੋਗੀ ਨਹੀਂ ਬਣਿਆ ਜਾਂਦਾ। ਯੋਗੀ ਯੋਗਤ ਨਾ ਜਾਣੇ ਅੰਧ, ਸਤਿਗੁਰੂ ਪਾਤਸ਼ਾਹ ਕਹਿੰਦੇ ਅੰਧ ਅੰਨਾ ਹੋਣ ਕਰਕੇ, ਮਨ ਬੁੱਧੀ ਰੂਪ ਨੇਤਰਾਂ ਵਿੱਚ ਵਿਚਾਰ ਦੀ ਜੋਤ ਨਾ ਹੋਣ ਕਰਕੇ, ਯੋਗੀ ਨੇ ਪਰਮਾਤਮਾ ਨਾਲ ਜੋਗਤ ਜੋੜਨ ਦੀ ਜਿਹੜੀ ਵਿਧੀ ਨਹੀਂ ਜਾਣਨਾ ਕੀਤੀ। ਜਿਹੜਾ ਜੁੜ ਗਿਆ ਘਰ ਦੇ ਵਿੱਚ ਬੈਠਾ, ਨਿਤ ਨੇਮ ਕਰਦਾ ਗੁਰੂ ਦਾ ਸਿੱਖ, ਉਹਦਾ ਧਿਆਨ ਜੁੜ ਗਿਆ, ਸਮਝੋ ਉਹ ਯੋਗੀ ਹੈ, ਜੁੜਿਆ ਹੋਇਆ। ਯੋਗੀ ਦਾ ਅਰਥ ਹੁੰਦਾ ਜਿਹੜਾ ਜੁੜ ਗਿਆ ਪਰਮਾਤਮਾ ਨਾਲ। ਤੁਸੀਂ ਪਰਮਾਤਮਾ ਵਾਹਿਗੁਰੂ ਦੇ ਨਾਲ ਜੋੜਨ ਦੀ ਵਿਧੀ ਨੂੰ ਨਹੀਂ ਜਾਣਿਆ,
ਪੁਜਾਰੀ ਕਾ ਬੰਦ।
ਤੁਸੀਂ ਤਿੰਨਾਂ ਨੇ ਸੰਸਾਰ ਨੂੰ ਜਿਹੜੀ ਮਰਿਆਦਾ ਵਿੱਚ ਬੰਦ ਬੰਨ ਕਰਕੇ ਰੱਖਣਾ ਸੀ, ਲੋਕਾਂ ਨੂੰ ਮਰਿਆਦਾ ਪ੍ਰਸ਼ੋਧਨ ਬਣਾ ਕੇ ਚਲਾਉਣਾ ਸੀ, ਪਰੰਤੂ ਤੁਸੀਂ ਤਿੰਨੇ ਹੀ ਉਜਾੜੇ ਕਾ ਬੰਦ, ਸੰਸਾਰ ਨੂੰ ਉਜਾੜਨ ਦਾ, ਸੰਸਾਰ ਨੂੰ ਤਬਾਹ ਕਰਨ ਦਾ ਬੰਦ ਕਹੀਏ ਕਾਰਨ ਬਣ ਗਏ ਹੋ।
ਪਛਾਣੇ
ਮਹਾਰਾਜ, ਫਿਰ ਸਾਨੂੰ ਸਿੱਖਿਆ ਦੇਵੋ, ਯੋਗੀ ਕੌਣ ਹੋਣਾ ਚਾਹੀਦਾ, ਕਾਜ਼ੀ ਕੌਣ ਹੈ ਤੇ ਬ੍ਰਾਹਮਣ ਕਿਹੋ ਜਿਹਾ ਹੋਣਾ ਚਾਹੀਦਾ ਹੈ। ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਸੋ ਯੋਗੀ ਜੋ ਜੁਗਤ ਪਛਾਣੇ। ਅਸਲ ਵਿੱਚ ਭਾਈ ਉਹੀ ਯੋਗੀ ਜੁੜਿਆ ਹੋਇਆ ਗੁਰੂ ਦਾ ਪਿਆਰਾ ਸਿੱਖ ਹੈ ਜਿਹੜਾ ਪਰਮਾਤਮਾ ਦੇ ਨਾਲ ਜੋੜਨ ਦੀ ਯੋਗਤੀ ਨੂੰ ਪਛਾਣਨਾ ਕਰਦਾ, ਜ ਸਮਝ ਵੀ ਕਰਦਾ ਹੈ।
ਪ੍ਰਸਾਦੀ ਇੱਕੋ ਜਾਣੈ,
ਗੁਰਾਂ ਦੀ ਪ੍ਰਸਾਦੀ ਕਿਰਪਾ ਦਾ ਪਾਤਰ ਬਣ ਕਰਕੇ ਸਾਰਿਆਂ ਦੇ ਅੰਦਰ ਇੱਕ ਪਰਮਾਤਮਾ ਦੀ ਜੋਤ ਨੂੰ ਜਾਣ ਲਵੇ।
ਆਜੀ ਸੋ ਜੋ ਉਲਟੀ ਕਰੈ,
ਆਜੀ ਜਿਹੜਾ ਫਤਵਾ ਸੁਣਾਉਣ ਵਾਲਾ ਉਹ ਪੁਰਖ ਹੋ ਸਕਦਾ, ਸਤਿਗੁਰੂ ਕਹਿੰਦੇ ਜਿਹੜਾ ਸੰਸਾਰਾਕਾਰ ਬਿਰਤੀ ਨੂੰ ਉਲਟਾ ਕਰਕੇ ਬ੍ਰਹਮਾਕਾਰ ਕਰ ਲਵੇ। ਜਦੋਂ ਬ੍ਰਹਮਾਕਾਰ ਗਿਰਤੀ ਹੋ ਜਾਵੇ ਤਾਂ ਸਾਹਮਣੇ ਦੋਹਾਂ ਵਿੱਚ ਹੀ ਰੱਬ ਦਿਸੇਗਾ। ਜਦੋਂ ਕਾਜ਼ੀ ਫਤਵੇ ਸੁਣਾਉਂਦੇ ਨੇ, ਕੋਈ ਸਜ਼ਾ ਦਿੰਦੇ ਨੇ, ਤੇ ਉੱਥੇ ਸਾਧ ਸੰਗਤ ਦੇ ਪਰਮਾਤਮਾ ਦੀ ਜੋਤ ਦੋਨਾਂ ਵਿੱਚ ਦੇਖੇ ਤੇ ਉਹ ਕਾਜ਼ੀ ਦੀ ਨੀਂਦ ਉੱਡ ਜਾਂਦੀ, ਮੈਂ ਕੀ ਹੁਕਮ ਸੁਣਾਵਾਂ। ਦੋਹਾਂ ਵਿੱਚ ਪਰਮਾਤਮਾ ਦੀ ਜੋਤ ਹੋਵੇ ਤਾਂ ਫਿਰ ਉੱਥੇ ਸਾਧ ਸੰਗਤ ਕਦੇ ਅਨਿਆਂ ਨਹੀਂ ਹੋਵੇਗਾ, ਧੱਕਾਸ਼ਾਹੀ ਨਹੀਂ ਹੋਵੇਗੀ, ਰਿਸ਼ਵਤ ਵੱਡੀਆਂ ਲੈ ਕੇ ਹੱਕ ਨਹੀਂ ਗਵਾਇਆ ਜਾਵੇਗਾ। ਸਤਿਗੁਰੂ ਪਾਤਸ਼ਾਹ ਨੇ ਸਿੱਖਿਆ ਦਿੱਤੀ, ਕਹਿੰਦੇ ਉਹ ਅਸਲ ਵਿੱਚ ਕਾਜ਼ੀ ਹੈ ਜਿਹੜਾ ਸੰਸਾਰਾਕਾਰ ਬਿਰਤੀ ਨੂੰ ਉਲਟਾ ਕੇ ਬ੍ਰਹਮਾਕਾਰ ਕਰ ਲੈਣਾ ਕਰੇ।
ਪਰ ਸਾਦੀ ਜੀਵਤ ਮਰੇ,
ਭਾਗ ਤੋਂ ਮਰ ਜਾਣਾ ਕਰੇ ਹਮੇ ਹੰਗਤਾ ਨੂੰ ਤਿਆਗ ਦੇਵੇ
ਬ੍ਰਾਹਮਣ ਜੋ ਬ੍ਰਹਮ ਵਿਚਾਰੈ
ਸਤਿਗੁਰੂ ਜੀ ਬ੍ਰਾਹਮਣ ਦੇ ਲੱਛਣ ਦੱਸਦੇ ਨੇ ਬ੍ਰਾਹਮਣਾਂ ਦੇ ਘਰ ਵਿੱਚ ਜੰਮ ਕਰਕੇ ਕੋਈ ਬ੍ਰਾਹਮਣ ਨਹੀਂ ਬਣ ਜਾਂਦਾ ਸੋ ਬ੍ਰਾਹਮਣ ਉਹੀ ਅਸਲ ਦੇ ਵਿੱਚ ਬ੍ਰਾਹਮਣ ਹੈ ਜੋ ਬ੍ਰਹਮ ਵਿਚਾਰ ਜਿਹੜਾ ਬ੍ਰਹਮ ਵਿਆਪਕ ਸਰੂਪ ਪਰਮਾਤਮਾ ਵਾਹਿਗੁਰੂ ਦੀ ਵਿਚਾਰ ਕਰਦਾ ਹੈ ਤੇ ਉਹੀ ਅਸਲ ਵਿੱਚ ਬ੍ਰਾਹਮਣ ਹੈ ਜਿਵੇਂ ਸਾਰਿਆਂ ਵਿੱਚ ਬ੍ਰਹਮ ਬਿੰਦ ਤਿਸ ਦਾ ਬ੍ਰਹਮ ਮਾਤਰ ਹੈ ਏਕ ਸ਼ਬਦ ਲਿਵ ਲਾਏ ਪਰਮਾਤਮਾ ਨੂੰ ਬਿੰਦਾ ਜਿਹੜਾ ਜਾਣ ਲੈਂਦਾ ਸਮਝ ਲੈਂਦਾ ਉਹੀ ਬ੍ਰਹਮ ਗਿਆਨੀ ਹੈ ਉਹੀ ਅਸਲ ਵਿੱਚ ਬ੍ਰਾਹਮਣ ਹੈ
ਸਗਲੀ ਪੁਨ ਤਾਰੈ
ਆਪ ਤਾਂ ਸੰਸਾਰ ਤੋਂ ਤਰ ਜਾਂਦਾ ਬ੍ਰਹਮ ਦਾ ਗਿਆਨ ਪ੍ਰਾਪਤ ਕਰਕੇ ਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਵੀ ਤਾਰ ਦਿੰਦਾ ਹੈ
ਸੰਬੰਧ ਸੋਈ ਦਿਲ ਧੋਵੈ
ਬਾਲ ਸੰਬੰਧ ਦਾ ਅਰਥ ਹੈ ਸਿਆਣਾ ਜੋਗੀ ਜਿਹੜਾ ਯੋਗ ਸਾਧਨਾ ਕਰਨ ਵਾਲਾ ਸਤਿਗੁਰੂ ਕਹਿੰਦੇ ਉਹੀ ਸਿਆਣਾ ਜੋਗੀ ਹੈ ਦਿਲ ਧੋਵੈ ਜਿਹੜਾ ਆਪਣੇ ਦਿਲ ਦੇ ਅੰਦਰੋਂ ਜਿਹੜੀ ਐਸੇ ਵਿਕਾਰਾਂ ਦੀ ਕੋਈ ਪਾਪਾਂ ਦੀ ਅਵਿਦਿਆ ਦੀ ਮੈਲ ਹੈ ਪਰਮਾਤਮਾ ਦੇ ਨਾਮ ਜਲ ਦੇ ਨਾਲ ਧੋ ਕੇ ਖਤਮ ਕਰ ਦੇਵੇ
ਮਾਨ ਸੋਈ ਮਲ ਖੋਵੈ
ਅਸਲ ਵਿੱਚ ਉਹੀ ਮੁਸਲਮਾਨ ਕਿਹਾ ਜਾਂਦਾ ਸੱਚਾ ਆਪਣੇ ਸਵੈ ਧਰਮ ਦੇ ਵਿੱਚ ਪਰਪੱਕ ਹੋਣਾ ਕਰੇ ਤੇ ਵਿਕਾਰਾਂ ਦੀ ਮੈਲ ਨੂੰ ਅੰਦਰੋਂ ਖੋਵੈ ਕੱਟ ਦੇਵੇ ਖਤਮ ਕਰ ਦੇਵੇ ਸਤਿਗੁਰੂ ਪਾਤਸ਼ਾਹ ਕਹਿੰਦੇ ਉਹੀ ਪਰਮਾਤਮਾ ਦੇ ਦਰ ਤੇ ਪ੍ਰਵਾਨ ਗੀਤ ਹੈ ਸਿਆਣੇ ਵਿਦਵਾਨ ਨੂੰ ਉੱਥੇ ਪਰਮਾਤਮਾ ਦੇ ਦਰ ਤੇ ਪ੍ਰਵਾਨ ਗੀਤਾ ਮਿਲਦੀ ਜਿਹੜਾ ਪੜ੍ਹ ਕਰਕੇ ਬੂਝਿਆ ਸਮਝ ਲਵੇ ਸਮਝਣਾ ਕੀ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਸਾਰੀ ਬ੍ਰਹਮ ਜਿੰਨੀ ਵਿਦਿਆ ਪੜ੍ਹਨੀ ਹੈ ਜੀਵਨੀ ਆਪਣੇ ਆਪੇ ਦੀ ਖੋਜ ਵਾਸਤੇ ਪੜ੍ਹਨੀ ਹੈ ਮਨ ਸਮਝਾਵਣ ਕਾਰਨੇ ਕਸ਼ੂਕ ਪੜੀਏ ਗਿਆਨ ਲੋਕਾਂ ਨੂੰ ਸਮਝਾਉਣ ਵਾਸਤੇ ਵਿਦਿਆ ਨਹੀਂ ਪੜ੍ਹੀ ਦੀ ਆਪਣੇ ਮਨ ਨੂੰ ਸਿੱਖਿਆ ਦੇਣ ਵਾਸਤੇ ਪੜ੍ਹੀ ਦੀ ਹੈ ਜਦੋਂ ਮਨ ਨੂੰ ਸਿੱਖਿਆ ਆ ਗਈ ਤੇ ਸਾਰੀ ਦੁਨੀਆਂ ਸਿੱਖ ਜਾਵੇਗੀ ਤੇ ਜੇ ਬੰਦਿਆਂ ਨੂੰ ਜੀਵਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੋਈ ਕਰੇਗਾ ਤੇ ਸਾਧ ਸੰਗਤ ਆਪਣੇ ਮਨ ਨੂੰ ਸਿੱਖਿਆ ਦੇਣ ਤੋਂ ਵਾਂਝਾ ਰਹਿ ਜਾਵੇਗਾ ਜਿੰਨੀ ਨਿਰੋਲ ਬ੍ਰਹਮ ਗਿਆਨ ਦੀ ਵਿਦਿਆ ਹੈ ਇਹ ਮਨ ਨੂੰ ਸਮਝਾਉਣ ਵਾਸਤੇ ਪੜ੍ਹੀ ਦੀ ਹੈ ਉਹ ਪੜ੍ਹਿਆ ਲਿਖਿਆ ਸਿਆਣਾ ਪੰਡਿਤ ਵਿਦਵਾਨ ਪ੍ਰਵਾਨ ਮੀਤ ਹੈ ਦਰਗਾਹ ਵਿੱਚ ਜਿਹੜਾ ਪੜ੍ਹਾਈ ਪੜ੍ਹ ਕੇ ਵਿਦਿਆ ਕੰਠ ਕਰਕੇ ਆਪਣੇ ਸਰੂਪ ਨੂੰ ਸਮਝ ਲੈਂਦਾ ਬੁੱਝ ਲੈਂਦਾ ਹੈ
ਸਿਰ ਦਰਦ ਕਾਣ
ਪੜ੍ਹਿਆ ਹੋਇਆ ਤੇ ਬੁੱਝਣ ਵਾਲਾ ਪ੍ਰਵਾਨ ਮੀਤ ਉਹੀ ਗੁਰੂ ਦਾ ਪਿਆਰਾ ਹੋ ਸਕਦਾ ਜਿਸ ਦੇ ਸਿਰ ਦੇ ਉੱਤੇ ਦਰਗਾਹ ਦਾ ਜਿਹੜਾ ਐਸਾ ਨਿਸ਼ਾਨ ਪਰਮਾਤਮਾ ਨੇ ਲੇਖ ਲਿਖ ਦਿੱਤਾ ਵੀ ਤੈਨੂੰ ਪਰਮਾਤਮਾ ਦੀ ਦਰਗਾਹ ਵਿੱਚ ਜਾ ਕਰਕੇ ਥਾਂ ਮਿਲੇਗੀ ਢੋਈ ਮਿਲੇਗੀ ਤੇ ਜਦੋਂ ਆਪਣੇ ਆਪੇ ਦੀ ਕੋਈ ਖੋਜ ਕਰ ਲੈਂਦਾ ਆਤਮਕ ਸਵਰੂਪ ਦਾ ਰਸੀਆ ਬਣ ਜਾਂਦਾ ਗਿਆਤਾ ਹੋ ਜਾਂਦਾ ਉਹਦੇ ਵਿੱਚ ਤੇ ਪਰਮਾਤਮਾ ਦੇ ਸਰੂਪ ਦੇ ਵਿੱਚ ਏਕਤਾ ਬਣ ਜਾਂਦੀ ਹੈ ਤੇ ਜਦੋਂ ਏਕਤਾ ਆ ਗਈ ਤੇ ਫਿਰ ਸਾਧ ਸੰਗਤ ਪਰਮਾਤਮਾ ਦੇ ਦਰ ਦੇ ਅੰਦਰ ਜੀਵ ਦਾ ਸਦੀਵ ਕਾਲ ਵਾਸਤੇ ਨਿਵਾਸ ਹੋ ਜਾਂਦਾ ਹੈ ਇਹ ਪਰਮ ਪਵਿੱਤਰ ਉਪਦੇਸ਼ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਹੁਕਮਨਾਮਾ ਸਾਹਿਬ ਦੇ ਰਾਹੀਂ ਬਖਸ਼ੇ ਹਨ ਅੱਜ ਜੋ ਭਾਦਰੋਂ ਦੇ ਮਹੀਨੇ ਦੀ ਸੰਕ੍ਰਾਂਤ ਦਾ ਸ਼ੁਭ ਦਿਹਾੜਾ ਹੈ ਆਓ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਪਰਮ ਪਵਿੱਤਰ ਉਪਦੇਸ਼ ਬਾਰਾਂ ਮਾਹਾਂ ਜੀ ਦੇ ਵਿੱਚੋਂ ਭਾਦਰੋਂ ਦੇ ਮਹੀਨੇ ਦੇ ਬਖਸ਼ਿਸ਼ ਕੀਤੇ ਹੋਏ ਰਲ ਮਿਲ ਕਰਕੇ ਵਿਚਾਰ ਲਾਉਣੀ ਕਰੀਏ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਭਾਦੇ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ
ਪੰਜਵੀਂ ਗੁਰਦੇਵ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਪਰਮ ਪਵਿੱਤਰ ਉਪਦੇਸ਼ ਇਸ ਮਹੀਨੇ ਦੀ ਸਫਲਤਾ ਵਾਸਤੇ ਸਾਨੂੰ ਬਖਸ਼ਿਸ਼ ਕਰਦੇ ਹਨ ਇੱਕ ਤੇ ਭਾਦੋਂ ਦਾ ਜਿਹੜਾ ਮਹੀਨਾ ਕੁਝ ਦਿਨਾਂ ਦਾ ਮੰਨਿਆ ਜਾਂਦਾ ਤੇ ਦੂਸਰਾ ਭਾਦਰੋਂ ਦਾ ਮਹੀਨਾ ਸਾਡਾ ਮਨੁੱਖਾ ਸਰੀਰ ਹੈ ਇਸ ਮਨੁੱਖਾ ਸਰੀਰ ਦੇ ਅੰਦਰ ਜੀਵ ਨੇ ਕੀ ਕਰਨਾ ਕਿ ਮਨੁੱਖਾ ਸਰੀਰ ਭਾਦਰੋਂ ਦੇ ਮਹੀਨੇ ਦੀ ਸਫਲਤਾ ਬਣ ਜਾਵੇ, ਕੁਝ ਦਿਨਾਂ ਦਾ ਜਿਹੜਾ ਮਹੀਨਾ ਇਹ ਵੀ ਸਾਡਾ ਸਫਲਾ ਹੋ ਜਾਵੇ। ਇਹ ਭਾਦਰੋਂ ਦਾ ਮਹੀਨਾ ਜਿਹੜਾ ਪਾਵ ਸਰੁੱਤ ਦਾ ਦੂਸਰਾ ਮਹੀਨਾ ਮੰਨਿਆ ਜਾਂਦਾ, ਸਾਵਣ ਤੇ ਭਾਦਰੋਂ ਇਹ ਦੋ ਮਹੀਨੇ ਪਾਵ ਸਰੁੱਤ ਦੇ ਹਿੱਸੇ ਵਿੱਚ ਆਉਂਦੇ ਨੇ। ਸਤਿਗੁਰੂ ਪਾਤਸ਼ਾਹ ਜੀ ਨੇ ਇੱਥੇ ਇਸਤਰੀ ਰੂਪਕ ਅਲੰਕਾਰ ਦੇ ਦੁਆਰਾ ਸਿੱਖਿਆ ਦਿੱਤੀ, ਭਾਦੋ ਧਰਮ ਭੁਲਾਣੀ ਆ ਦੂਜੇ ਲੱਗਾ ਹੇਤ। ਭਾਦਰੋਂ ਦੇ ਮਹੀਨੇ ਦੁਆਰਾ ਸਤਿਗੁਰੂ ਕਹਿੰਦੇ ਜਿਹੜੀਆਂ ਜੀਵ ਰੂਪ ਇਸਤਰੀਆਂ ਧਰਮ ਦੀਆਂ ਭੁਲਾਣੀਆਂ ਭੁੱਲੀਆਂ ਹੋਈਆਂ ਨੇ, ਜਿਨ੍ਹਾਂ ਨੂੰ ਧਰਮ ਨੇ ਭੁਲਾ ਦੇਣਾ ਕੀਤਾ ਵੀ ਸ਼ਾਇਦ ਆਪਣੇ ਕੰਤ ਨੂੰ ਛੱਡ ਕਰਕੇ ਦੂਸਰੇ ਪਰ ਪੁਰਸ਼ ਦੇ ਪਾਸੋਂ ਮੈਨੂੰ ਬਹੁਤਾ ਆਨੰਦ ਸੁੱਖ ਮਹਿਸੂਸ ਹੋਵੇਗਾ। ਫਿਰ ਉਹ ਕੀ ਕਰਦੀਆਂ, ਆਪਣੇ ਕੰਤ ਭਰਤਾ ਦਾ ਤਿਆਗ ਕਰਕੇ ਦੂਜੇ ਪੁਰਖਾਂ ਦੇ ਨਾਲ ਲੱਗਾ ਹੇਤ ਆਪਣਾ ਹੇਤ ਪ੍ਰੇਮ ਜਿਹੜਾ ਜੋੜਦੀਆਂ ਨੇ। ਇਹ ਬਾਹਰੀ ਇਸਤਰੀ ਰੂਪਕ ਅਲੰਕਾਰ ਹੈ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਦਰੋ ਦਾ ਮਹੀਨਾ ਮਨੁੱਖਾ ਸਰੀਰ, ਇਹਦੇ ਵਿੱਚ ਜਿਹੜੇ ਅਸੀਂ ਅਗਿਆਨੀ ਮਨਮੁੱਖ ਜੀਵ ਹਾਂ ਸਾਨੂੰ ਧਰਮ ਨੇ ਭੁਲਾ ਛੱਡਿਆ। ਧਰਮ ਕੀ ਹੁੰਦਾ ਹੈ ਕਿ ਜਿਹੜੇ ਸੱਤ ਵਸਤੂ ਉਹਨੂੰ ਅਸੱਤ ਸਮਝਣਾ, ਅਸੱਤ ਵਸਤੂ ਜਿਹੜੀ ਝੂਠੀ ਹੈ ਉਹਨੂੰ ਸੱਚੀ ਜਾਣਨਾ। ਮਾਧਵੇ ਕਿਹਾ ਕਹੀਆ ਭਰਮ ਐਸਾ ਜੈਸਾ ਮਾਨੀਆ ਹੋਏ ਨਾ ਤੈਸਾ। ਸੁਣਨ ਵਿੱਚ ਕੁੱਝ ਹੋਰ ਹੋਣਾ, ਦੇਖਣ ਤੇ ਕੁੱਝ ਹੋਰ ਹੋਣਾ, ਤੇ ਇਸ ਲਈ ਸਾਧ ਸੰਗਤ ਇਹ ਧਰਮ ਹੈ ਕਿ ਸੱਚੀ ਵਸਤੂ ਨੂੰ ਮਿਥਿਆ ਤੇ ਮਿਥਿਆ ਨੂੰ ਸੱਚੀ ਜਾਣਨਾ। ਧਰਮ ਜਿਹੜਾ ਹੈ ਜੀਵ ਦੇ ਉੱਤੇ ਆ ਕੇ ਪੈ ਜਾਂਦਾ। ਪੰਜ ਪ੍ਰਕਾਰ ਦਾ ਧਰਮ ਵਿਦਵਾਨ ਮੰਨਦੇ ਨੇ, ਭੇਦ ਧਰਮ, ਕਰਤੱਤ ਧਰਮ, ਪੁੰਨ ਭਰਮ, ਸੰਗ ਵਿਕਾਰ, ਬ੍ਰਹਮ ਇਤਰ ਜਗ ਸੱਤ ਧਰਮ, ਪੰਚੋ ਧਰਮ ਸੰਸਾਰ। ਪੰਜ ਤਰ੍ਹਾਂ ਦਾ ਧਰਮ ਹੈ ਤੇ ਉਹਦੀ ਨਿਵਰਤੀ ਵੀ ਵੱਖੋ ਵੱਖਰੇ ਢੰਗ ਦੇ ਨਾਲ ਵਿਦਵਾਨਾਂ ਨੇ ਕਥਨ ਕੀਤੀ ਹੈ। ਸੋ ਰਹੋ ਵਿਚਾਰ, ਜਿਹੜੀਆਂ ਜੀਵ ਰੂਪ ਇਸਤਰੀਆਂ ਧਰਮ ਨੇ ਭੁਲਾਣੀਆਂ ਭੁਲਾ ਛੱਡੀਆਂ ਨੇ, ਉਹਨਾਂ ਨੇ ਆਪਣੇ ਪਤੀ ਪਰਮਾਤਮਾ ਵਾਹਿਗੁਰੂ ਨੂੰ ਤਿਆਗ ਦਿੱਤਾ, ਛੱਡ ਦਿੱਤਾ। ਪਰਮਾਤਮਾ ਨੂੰ ਛੱਡ ਕਰਕੇ ਦੂਜਾ ਲੱਗਾ ਹੇਤ, ਦੂਜੇ ਕਿਹੜੇ ਨੇ, ਕੋਈ ਦੇਵੀਆਂ, ਕੋਈ ਦੇਵਤੇ ਨੇ, ਕੋਈ ਪੀਰ ਨੇ, ਕੋਈ ਕਬਰਾਂ ਨੇ, ਕੋਈ ਮੜੀਆਂ ਨੇ, ਕੋਈ ਮਸਾਣਾ ਨੇ, ਕੋਈ ਜੰਡ, ਕੋਈ ਕਰੀਰ ਹਨ, ਇਹਨਾਂ ਦੇ ਨਾਲ ਬੰਦੇ ਨੇ ਆਪਣਾ ਹੇਤ ਪ੍ਰੇਮ ਲਾ ਲਿਆ। ਪਰਮਾਤਮਾ ਵਾਹਿਗੁਰੂ ਦਾ ਤਿਆਗ ਕਰਕੇ ਧਰਮ ਦੇ ਵਿੱਚ ਭੁੱਲੀ ਹੋਈ ਜੀਵ ਰੂਪ ਇਸਤਰੀ ਪਰਮਾਤਮਾ ਨੂੰ ਛੱਡ ਦਿੰਦੀ ਹੈ ਤੇ ਹੋਰ ਨਾਲ ਦੂਸਰਿਆਂ ਦੇ ਨਾਲ ਆਪਣੀ ਦਿਲ ਦਾ ਪ੍ਰੇਮ ਕਰਦੀ ਹੈ।
ਸ਼ਿੰਗਾਰ ਬਣਾਇਆ
ਲੱਖਾਂ ਪ੍ਰਕਾਰ ਦੇ, ਜਿਵੇਂ ਇਸਤਰੀ ਜਿਹੜੀ ਸਰੀਰ ਦੇ ਉੱਤੇ ਹਾਰ ਸ਼ਿੰਗਾਰ ਬਣਾ ਲੈਣਾ ਕਰੇ, ਸੰਤਾ ਨਹੀਂ ਹੁੰਦੀ ਉਨੀ ਦੇਰ ਹਾਰ ਸ਼ਿੰਗਾਰ ਕੀਤੇ ਕਿਸੇ ਵੀ ਕਾਰਜ ਕੰਮ ਨਹੀਂ ਆਉਂਦੇ ਹਨ, ਉਹ ਨਿਸਫਲ ਹੋ ਜਾਂਦੇ ਨੇ। ਇਸੇ ਤਰ੍ਹਾਂ ਪਤੀ ਪਰਮਾਤਮਾ ਵਾਹਿਗੁਰੂ ਦੀ ਪ੍ਰਸੰਨਤਾ ਲੈਣ ਵਾਸਤੇ ਜੀਵ ਨੇ ਲੱਖਾਂ ਤਰ੍ਹਾਂ ਦੇ ਸ਼ਿੰਗਾਰ ਕੀਤੇ। ਕਦੇ ਤਾਂ ਜਪ ਕਰਦਾ ਹੈ, ਬੜਾ ਹੀ ਔਖਾ ਹੋ ਕਰਕੇ ਤਪ ਕਰਦਾ ਹੈ, ਪੁੱਠਾ ਲਟਕਦਾ, ਕਦੇ ਧੂਣੀਆਂ ਪਾਉਂਦਾ ਹੈ, ਕਦੇ ਜਲ ਧਾਰੇ ਕਰਦਾ ਪਿਆ ਪੋਹ ਮਾਘ ਦੇ ਮਹੀਨਿਆਂ ਵਿੱਚ ਵੀ ਸ਼ਾਇਦ ਇਸੇ ਤਰ੍ਹਾਂ ਹੀ ਪਰਮਾਤਮਾ ਪ੍ਰਸੰਨ ਹੋ ਜਾਵੇਗਾ। ਕਦੇ ਤਰਾਟਕ ਸਾਧਨ ਕਰਦਾ, ਤਰਾਟਕ ਸਾਧਨ ਹੁੰਦੇ ਕਿਸੇ ਨੂੰ ਆਪਣੀ ਨਜ਼ਰ ਦੇ ਨਾਲ ਵਸ ਵਿੱਚ ਕਰ ਲੈਣ, ਇਸ ਤਰ੍ਹਾਂ ਦੇ ਜਾਦੂ ਟੂਣੇ ਮੰਤਰਾਂ ਵਿੱਚ ਪਿਆ, ਮੰਤਰਾਂ ਦੀਆਂ ਸਿੱਧੀਆਂ ਕਰਦਾ ਫਿਰਦਾ ਵੀ ਇਹਨਾਂ ਕਰਕੇ ਪਰਮਾਤਮਾ ਖੁਸ਼ ਹੋ ਜਾਵੇਗਾ। ਲੱਖਾਂ ਤਰ੍ਹਾਂ ਦੇ ਸ਼ਿੰਗਾਰ ਜਿਹੜੇ ਸਾਧਨ ਇਹਨੇ ਜ਼ਿੰਦਗੀ ਵਿੱਚ ਆਪਣਾ ਅੰਗ ਬਣਾ ਲਏ ਨੇ, ਕਾਰਜ ਨਾਹੀਂ ਕੇਤ, ਪਰਮਾਤਮਾ ਦੀ ਪ੍ਰਾਪਤੀ ਤੋਂ ਬਿਨਾਂ ਇਹ ਲੱਖਾਂ ਸਾਧਨਾਂ ਦੇ ਸ਼ਿੰਗਾਰ ਕਿਸੇ ਵੀ ਕਾਰਜ ਕੰਮ ਨਹੀਂ ਆਉਣਗੇ।
ਦਿਨ ਦੇਹ ਦਿਨਸ ਸੀ
ਜਿਤ ਦਿਨ ਜਿਹੜੇ ਦਿਨ, ਸਤਿਗੁਰੂ ਕਹਿੰਦੇ ਤੇਰੀ ਇਹ ਜਿਹੜੀ ਪੰਜ ਤੱਤਾਂ ਦੀ ਦੇਹੀ ਤੇਰਾ ਸਰੀਰ ਹੈ, ਵਿਸ਼ੇਸ਼ ਕਰਕੇ ਨਸ ਸੀ, ਨਸ ਜਾਵੇਗੀ, ਖਤਮ ਹੋ ਜਾਵੇਗੀ। ਜਿੱਦਣ ਬੈਨਸ ਸੀ ਤੇ ਤੇਰੇ ਸਰੀਰ ਜਿਹੜਾ ਦੇਹੀ ਹੈ ਇਹ ਬੈਨਸ ਜਾਵੇਗੀ, ਖਤਮ ਹੋ ਜਾਵੇਗੀ।
ਵੇਲਾ ਕਹਿ ਸਨ ਪ੍ਰੇਤ,
ਉਸੇ ਵੇਲੇ ਹੀ ਸਾਰੇ ਪਰਿਵਾਰ ਦੇ ਮੈਂਬਰ ਤੈਨੂੰ ਪ੍ਰੇਤ ਪ੍ਰੇਤ ਕਹਿਣ ਲੱਗ ਜਾਣਗੇ। ਘਰ ਕੇ ਨਾਲ ਬਹੁ ਆਸੋਂ ਸਦਾ ਰਹਿਤ ਸੰਗ ਲਾਗੀ ਜਦ ਵੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਜਿੰਨੀ ਦੇਰ ਜੀਵ ਕਲਾ ਹੈ ਓਨੀ ਦੇਰ ਸਾਰੇ ਸੰਬੰਧੀ ਸਤਿਕਾਰ ਮਾਣ ਦਿੰਦੇ ਨੇ ਸਰੀਰ ਦੀ ਵੀ ਪੂਜਾ ਕਰਦੇ ਕੋਈ ਮਾਲਿਸ਼ਾਂ ਕਰਦਾ ਕੋਈ ਪੈਰਾਂ 'ਤੇ ਹੱਥ ਲਾਉਂਦਾ ਅਤੇ ਜਦੋਂ ਕੋਈ ਸਰੀਰ ਤਿਆਗ ਦਿੰਦਾ ਫਿਰ ਕਹਿੰਦੇ ਮੁਰਦਾ ਬਣ ਗਿਆ ਅਤੇ ਪ੍ਰੇਤ ਬਣ ਗਿਆ ਇਹਨੂੰ ਜੇ ਹੱਥ ਲੱਗ ਗਿਆ ਅਤੇ ਚੰਗੀ ਤਰ੍ਹਾਂ ਸਾਬਣ ਨਾਲ ਹੱਥ ਵੀ ਧੋਣਾ ਚਾਹੀਦਾ ਹੈ ਇੰਨੀ ਗੁਲਾਮੀ ਸਰੀਰ ਦੇ ਨਾਲ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜੇ ਸਰੀਰ ਦੀ ਪੋਚਾ ਪਾਚੀ ਦੇ ਵਿੱਚ ਲੱਗਿਆ ਰਹਿਣਾ ਅਤੇ ਜਿੱਦਣ ਸਰੀਰ ਤਿਆਗ ਦੇਵੇਗਾ ਅਤੇ ਬੀਜੀ ਖਤਮ ਹੋ ਜਾਣੀ ਉਸੇ ਵੇਲੇ ਤੇਰੇ ਸੰਬੰਧੀਆਂ ਨੇ ਤੇਰੇ ਪਰਿਵਾਰ ਨੇ ਮਿੱਤਰਾਂ ਨੇ ਦੋਸਤਾਂ ਨੇ ਸਾਰਿਆਂ ਨੇ ਤੈਨੂੰ ਪ੍ਰੇਤ ਪ੍ਰੇਤ ਕਹਿਣ ਲੱਗ ਜਾਣਾ ਪਤਾ ਨਹੀਂ ਕਿਹੜੀ ਜੂਨੀ 'ਤੇ ਚੱਲਿਆ ਗਿਆ ਬੜੇ ਤਰ੍ਹਾਂ ਦੇ ਜੀਵ ਕਰਮ ਕਾਂਡ ਕਰਦਾ ਕੋਈ ਘਰ ਵਿੱਚ ਸਵਾਹ ਰੱਖ ਦਿੰਦੇ ਬੱਠਲ ਵਿੱਚ ਪਾ ਕਰਕੇ ਇਹ ਤਾਂ ਪੈੜਾਂ ਹੋਣਗੀਆਂ ਜੀ ਕਿਹੜੀ ਜੂਨੀ ਵਿੱਚ ਗਿਆ ਹੈ ਕੋਈ ਕੁਝ ਕਰਦਾ ਅਤੇ ਕੋਈ ਕੁਝ ਕਰਦਾ ਹੈ ਅਤੇ ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਉਸੇ ਵੇਲੇ ਹੀ ਤੇਰੇ ਸਰੀਰ ਨੂੰ ਨਾਸ ਹੁੰਦਿਆਂ ਖਿਲਣੇ ਲੱਗਣਾ ਅਤੇ ਸਾਰੇ ਤੈਨੂੰ ਪ੍ਰੇਤ ਦਾ ਦਰਜਾ ਦੇ ਦੇਣਗੇ ਜਦੋਂ ਧਰਮ ਰਾਜੇ ਦੇ ਦੂਤ ਜਿਹੜੇ ਨੌਕਰ ਹਨ ਤੇਰੇ ਸਰੀਰ ਨੂੰ ਸੂਖਮ ਸਰੀਰ ਜਿਹੜਾ 17 ਸੂਖਮ ਤੱਤਾਂ ਦਾ ਹੈ ਪੰਜ ਗਿਆਨ ਇੰਦਰੀ ਪੰਜ ਕਰਮ ਇੰਦਰੀ ਪੰਜ ਪ੍ਰਾਣ 16 ਮਨ ਤੇ 17 ਬੁੱਧੀ ਹੈ ਇਹ ਜਿਹੜਾ ਸੂਖਮ ਸਰੀਰ ਜਦੋਂ ਪਕੜ ਕਰਕੇ ਚਲਾ ਲੈਣਗੇ ਆਪਣੇ ਨਾਲ ਲੈ ਕੇ ਤੁਰ ਪੈਣਗੇ ਜਮਦੂਤ ਕਿਸੇ ਨੂੰ ਭੇਤ ਨਹੀਂ ਦੇਣਾ ਨਾ ਮਾਂ ਬਾਪ ਨੂੰ ਦੱਸਣਗੇ ਵੀ ਤੇਰੇ ਪੁੱਤਰ ਨੂੰ ਲੈ ਚੱਲੇ ਹਾਂ ਨਾ ਪਤੀ ਨੂੰ ਦੱਸਣਗੇ ਵੀ ਤੇਰੀ ਪਤਨੀ ਨੂੰ ਲੈ ਚੱਲੇ ਹਾਂ ਅਤੇ ਡਾਕਟਰਾਂ ਨੂੰ ਵੀ ਭੇਤ ਨਹੀਂ ਦਿੰਦੇ ਵੈਦਾਂ ਦੇ ਹਕੀਮਾਂ ਦੇ ਹੱਥਾਂ ਵਿੱਚ ਮਗਜ਼ਾਂ ਫੜੀਆਂ ਰਹਿ ਜਾਂਦੀਆਂ ਨੇ ਅਤੇ ਇਸ ਲਈ ਜਿਹੜੇ ਜਮਦੂਤ ਆਉਂਦੇ ਨੇ ਗੁਪਤ ਰੂਪ ਦੇ ਅੰਦਰ ਸੂਖਮ ਸਰੀਰ ਨੂੰ ਜਾਣਾ ਅਤੇ ਸੂਖਮ ਹੀ ਰੂਹਾਂ ਆਉਂਦੀਆਂ ਨੇ ਇਹ ਵੀ ਨਹੀਂ ਵੀ ਕਿ ਕੋਈ ਜਮਦੂਤ ਹੈ ਹੀ ਨਹੀਂ ਜੀ ਇਸ ਪ੍ਰਕਾਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਬਚਨ ਰੋਜ਼ਾਨਾ ਅਸੀਂ ਸੋਹਲੇ ਦੀ ਬਾਣੀ ਵਿੱਚ ਪੜ੍ਹਦੇ ਹਾਂ ਇਹਾਂ ਖਾਟ ਚੱਲੋ ਹਰ ਲਾਹਾ ਆਗਿਆ ਦਸਮ ਸੁਹੇਲਾ ਇਹਾਂ ਮਾਤ ਲੋਕ ਦੇ ਵਿੱਚ ਲਾਹਾ ਖੱਟ ਕੇ ਜਾਵੋਗੇ ਅੱਗੇ ਪਰਲੋਕ ਵਿੱਚ ਸੁਹੇਲਾ ਸੁਖੀ ਵਸੋਂਗੇ ਸਾਧ ਸੰਗਤ ਜੀ ਇਸ ਲਈ ਜਦੋਂ ਆਉਂਦੇ ਨੇ ਪਕੜ ਕਰਕੇ ਜਮਦੂਤ ਲੈ ਤੁਰਦੇ ਨੇ ਕਿਸੇ ਨੂੰ ਵੀ ਆਪਣਾ ਭੇਤ ਨਹੀਂ ਦਿੰਦੇ ਹਨ ਜਿਹੜੇ ਸੰਬੰਧੀ ਆਪ ਦੇ ਨਾਲ ਜੁੜੇ ਹੋਏ ਨੇ ਸਰੀਰ ਕਰਕੇ ਮਾਤਾ ਪਿਤਾ ਪੁੱਤਰ ਧੀਆਂ ਰਿਸ਼ਤੇਦਾਰ ਦੋਸਤ ਮਿੱਤਰ ਉਹ ਛੱਡ ਖੜੋਤੇ ਖਿਨਾ ਮਾਹੇ ਜਦੋਂ ਜੀਵ ਕਲਾ ਨਿਕਲਦੀ ਸਰੀਰ ਦੇ ਵਿੱਚੋਂ ਸੂਖਮ ਸਰੀਰ ਮਰਾਲਾ ਕਰ ਲਿਆ ਸਥੂਲ ਦੇਹੀ ਦੇ ਵਿੱਚੋਂ ਉਸੇ ਵੇਲੇ ਛੱਡ ਖੜੋਤੇ ਇੱਕ ਖਿੰਦੇ ਵਿੱਚ ਹੀ ਛੱਡ ਕਰਕੇ ਦੂਰ ਹੋ ਕੇ ਖੜੋਤੇ ਫੜ ਜਾਣਗੇ ਵੀ ਪਤਾ ਨਹੀਂ ਹੁਣ ਕੀ ਹੋ ਗਿਆ ਇਹ ਤੇ ਮੁਰਗਾ ਬਣ ਗਿਆ ਇਹ ਪ੍ਰੇਤ ਬਣ ਗਿਆ ਇਹ ਜਿੰਨ ਬਣ ਗਿਆ ਇਹ ਰਾਕਸ਼ ਬਣ ਗਿਆ ਇਸ ਤਰ੍ਹਾਂ ਦੇ ਸ਼ਬਦ ਉਹ ਫਿਰ ਕਹਿਣ ਲੱਗ ਜਾਂਦੇ ਨੇ ਇਹ ਤਾਂ ਜੀ ਭੂਤਾਂ ਦੀ ਜੂਨੀ ਵਿੱਚ ਚੱਲਿਆ ਗਿਆ ਹੈ ਇੱਕ ਖਿਣ ਵਿੱਚ ਹੀ ਛੱਡ ਕਰਕੇ ਦੂਰ ਹੋ ਕੇ ਖੜੋਤੇ ਫੜ ਜਾਂਦੇ ਨੇ ਜਿਹਨਾਂ ਸੰਬੰਧੀਆਂ ਦੇ ਨਾਲ ਜੀਵ ਦਾ ਬਹੁਤ ਹੀ ਹੇਤ ਪ੍ਰੇਮ ਲੱਗਿਆ ਜਿਹਨਾਂ ਤੋਂ ਬਿਨਾਂ ਇੱਕ ਖਿਣ ਵੀ ਨਹੀਂ
ਸਾਰਦਾ
ਜਦੋਂ ਜਮਦੂਤ ਆ ਕਰਕੇ ਜੀਵ ਨੂੰ ਪਕੜਦੇ ਨੇ ਤਾਂ ਉਸ ਵੇਲੇ ਜੀਵ ਦੀ ਜਿੰਦ ਆਤਮਾ ਨੂੰ ਕੱਢਦੇ ਨੇ ਸਰੀਰ ਵਿੱਚੋਂ ਜਿੰਦ ਨਮਾਣੀ ਕੱਢੀਆ ਹੱਡਾਂ ਨੂੰ ਗੜਕਾਏ ਇੱਕ ਇੱਕ ਜਿਹੜਾ ਸਾਡਾ ਅੰਗ ਪ੍ਰਤੰਗ ਹੈ ਇਹਦੇ ਵਿੱਚੋਂ ਖਿੱਚ ਖਿੱਚ ਕੇ ਜਿਹੜੀ ਜਿੰਦ ਕੱਢੀ ਜਾਂਦੀ ਇਹ ਨਹੀਂ ਕਿ ਕੱਲੀ ਹਵਾ ਨਿਕਲ ਗਈ ਸਵਾਸ ਨਿਕਲ ਗਈ ਬੰਦਾ ਖਤਮ ਹੈ ਤੇ ਜਦੋਂ ਅੰਤਲਾ ਸਮਾਂ ਆਉਂਦਾ ਤੇ ਉਹ ਬੰਦੇ ਨੂੰ ਪਤਾ ਜਿਹਦੇ ਉੱਤੇ ਵਰਤ ਵੀ ਹੈ ਹੱਥ ਮਰੋੜੇ ਤਨ ਕੱਟੇ ਉਹਦੀ ਜਦੋਂ ਜਿੰਦ ਕੱਢਦੇ ਤੇ ਹੱਥਾਂ ਨੂੰ ਮਰੋੜੇ ਪੈਂਦੇ ਨੇ ਘੁੰਡ ਮੁੜਦੇ ਨੇ ਪੈਰ ਹੱਥ ਠੰਡੇ ਹੋਣ ਲੱਗ ਜਾਂਦੇ ਜਿੱਥੋਂ ਜਿੱਥੋਂ ਜਿੰਦ ਨਿਕਲਦੀ ਉਹ ਅੰਗ ਮੁੜਨੇ ਸ਼ੁਰੂ ਹੋ ਜਾਂਦੇ ਨੇ ਹੱਥਾਂ ਨੂੰ ਮਰੋੜਦਾ ਹੈ ਜੀਵ ਤੇ ਇਹਦਾ ਜਿਹੜਾ ਤਨ ਸਰੀਰ ਹੈ ਸੂਖਮ ਸਰੀਰ ਇਹਦੇ ਵਿੱਚੋਂ ਕੱਟੇ ਉਹ ਕੱਟ ਕਰਕੇ ਕੱਢਿਆ ਜਾਂਦਾ ਹੈ ਇਸ ਬੰਦੇ ਦੇ ਅੰਦਰ ਬਹੁਤਾ ਜਿਹੜਾ ਖੂਨ ਬਲੱਡ ਜ਼ਿਆਦਾ ਹੋਣ ਕਰਕੇ ਇਹਦਾ ਰੰਗ ਵੀ ਬੜਾ ਸਿਆਹੋ ਕਾਲਾ ਸ਼ਾਹ ਕਾਲਾ ਰੰਗ ਬਣਿਆ ਸੀ ਤੇ ਜਦੋਂ आकर के जमदूता ने सूखन शरीर कढ़ना किया जिंद कढ़ना की वह काला रंग सेत चिट्टा हो जाता खून का पानी बन जाता उस वेले रंग बदल जाता दूजा अर्थी का स्याहो हुआ सेत जिहड़ा साध संगत जी बंदा क्रोध में आके अपना चेहरा बड़ा काला कर लैंदा सी लोकां नूं दबके मारदा डरांदा धमकांदा सी ते अज सारा चेहरे का काला गुणा उड गया ते सेत चिट्टा हो के रह गया। स्याहो का अर्थ तीजा अर्थ यह भी किया जाता कि स्याहो नाम हुंदा कालख का काले रंग का जेडे काले रंग वर्गे इसने हनेरे विच बजर समान पाप किए से बंदे ने अज अंतला समा आ गया जिंद कढ लई ते सेत कहिए उह चिट्टे दुधवान किए हुए पाप प्रगट हो गए परमात्मा की दरगाह दे विच जा करके उत्थे सचो ही सच निबड़े चुन वख कढे जगमाले इस तरह के किते पाप सेत दुध दे वांग चिट्टे हो जाते भाव प्रगट हो जाते हैं। जिस तरह का जीव अपने मनुखा शरीर रूपी खेत के अंदर कर्मा बीजदा चंगे मंदे कर्म बीजदा वह लुणै का अर्थ इन कट्टने पैंदे ने चंगे कर्मा का फल सुख कट लैंदा ते माड़े कर्मा का फल फिर दुख भोगदा है। शरीर परमात्मा ने दिता यह करमा संदड़ा करमा का मिलया है ये करमा की खेती करनी चंगे ते मंदे दो तरह के कर्म ही बीजे जाते
नानक प्रभ शरणागति
सतगुरु गुरु अर्जन देव साहिब महाराज जी कहते प्रभु परमात्मा की शरणागति शरण के जेड़े गुरमुख आ जाते हैं
मोहित प्रभ दे
परमात्मा का सर स्वरूप मेरे सतगुरु जी उन्होंने ऐसे प्यारिया अपने नाम बाणी रूप चरणा का बहुत जहाज दे देंगे ने बहुत बेड़ा दे देंगे ने क्योंकि घर घर प्रणाम चित चरण नाम नाम रूप चरणा का जोड़ा बहुत जहाज प्राप्त हो जाता है वो चढ़ के मुक्ति किनारे वाहगुरु साध संगत के किनारे तो लैके मुक्ति के किनारे तक पहुँच जाते हैं।
नरक ना पाई है
भादरों के महीने द्वारा सतगुरु पातशाह सिक्ख्या देंगे वह प्रतख कुंडी नरकों के अंदर के बकारा के नरकों में गुरमुख नहीं पाए जाते
रखन वाला हेत
गुरु साहब के नाल अपना हेत दिल का प्यार रखने वाले बन जाते हैं जिन्होंने गुरु नाल प्रेम किया तो फिर सतगुरु उन्होंने रखने वाले हेत कारण बनते हैं जिमें भाई योगा जी की रक्षा गुरु कलगीधर पातशाह महाराज साहब जी ने आप करना की इस तरह कोई भी सिख किसी गुरु की आराधना करे तो सतगुरु जरूर उसकी राखी करते हैं प्रतख नरकों तो भी सतगुरु रख लेंगे ने तो इसलिए बकारा के जोड़े नरक ने इन्हों तो भी सतगुरु आप सिख में रखते हैं। ये परम पवित्र उपदेश सतगुरु गुरु अर्जन देव साहिब महाराज जी ने भादरों के महीने के द्वारा सानू बख्शे हैं सतगुरु की कृपा कर सुंदर विचार साढ़े मना तना में लीन हो जिस करके लोग सुखीए तो परलोक सहेले हो सकीए अज्ञात वस विचार करदिया हुई भुला चुकों की खेमा बख्शनी जी आओ अंतलियां पंगतियां पढ़ करके इतने विश्राम देइए जी
नानक प्रभ शरणागति चरण बोहित प्रभ देत से भादोए नरक ना पाई है गुर रखन वाला।